ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਦੀਨਾ ਬੰਧੂ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਚ ਪਿਛਲੇ ਪਹਿਰਾਂ ਦੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਸਾਮ ਤੋਂ ਕਾਮਰੂ ਦੇਸ਼ ਨੂੰ ਫਤਿਹ ਕਰਕੇ ਰਾਜੇ ਬਿਸ਼ਨ ਸਿੰਘ ਦੀ ਮਦਦ ਕਰਕੇ ਦੋਵਾਂ ਰਾਜਿਆਂ ਦਾ ਆਪਸੀ ਮੇਲ ਕਰਾ ਕੇ ਸੰਧੀ ਕਰਵਾ ਕੇ ਅਸਾਮ ਤੋਂ ਵਾਪਸ ਮੁੜੇ ਹਨ। ਰਾਜਾ ਬਿਸ਼ਨ ਸਿੰਘ ਵੀ ਸਤਿਗੁਰਾਂ ਦੇ ਨਾਲ ਵਾਪਸ ਆਇਆ ਹੈ। ਰਸਤੇ ਵਿਚ ਮੰਜ਼ਿਲ ਦਰ ਮੰਜ਼ਿਲ ਪੜਾਅ ਕਰਦੇ ਸ੍ਰੀ ਪਟਨਾ ਸਾਹਿਬ ਵੱਲ ਆ ਰਹੇ ਨੇ। ਇਸੇ ਪ੍ਰਕਾਰ ਇਧਰ ਮਾਤਾ ਨਾਨਕੀ ਜੀ ਉਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦਸਵੇਂ ਪਾਤਸ਼ਾਹ ਨੂੰ ਗੁਰੂ ਘਰ ਦਾ ਜਿਹੜਾ ਇਤਿਹਾਸ ਹੈ ਗੁਰੂ ਘਰ ਦੀ ਜਿਹੜੀ ਕਥਾ ਹੈ ਉਹ ਸੁਣਾਉਂਦੇ ਰਹਿੰਦੇ ਨੇ ਕਿ ਪੰਜਾਬ ਦੇਸ਼ ਸਾਡਾ ਆਪਣਾ ਦੇਸ਼ ਹੈ ਉੱਥੇ ਵੱਡੇ ਸਤਿਗੁਰਾਂ ਦਾ ਸਾਰਾ ਇਤਿਹਾਸ ਗੁਰੂ ਨਾਨਕ ਸਾਹਿਬ ਦਾ ਉੱਥੇ ਅਵਤਾਰ ਹੋਇਆ ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਨਗਰ ਵਸਾਇਆ। ਇਸ ਪ੍ਰਕਾਰ ਦੇ ਨਾਲ ਹੋਰ ਵੀ ਜਿਹੜੇ ਨਗਰ ਵਸਾਏ ਨੇ ਚਾਹੇ ਉਹ ਸ੍ਰੀ ਕਰਤਾਰਪੁਰ ਸਾਹਿਬ ਹੈ ਕੀਰਤਪੁਰ ਸਾਹਿਬ ਹੈ ਤੇ ਫਿਰ ਨੌਵੇਂ ਪਾਤਸ਼ਾਹ ਨੇ ਜੋ ਨਗਰ ਵਸਾਇਆ ਸਤਲੁਜ ਦਰਿਆ ਦੇ ਕੰਢੇ ਤੇ ਸ੍ਰੀ ਅਨੰਦਪੁਰ ਸਾਹਿਬ ਉਹ ਸਾਰਾ ਇਤਿਹਾਸ ਗੁਰੂ ਘਰ ਦਾ ਮਾਤਾ ਨਾਨਕੀ ਜੀ ਆਪਣੇ ਪੋਤਰੇ ਸ੍ਰੀ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਨੂੰ ਸੁਣਾਉਂਦੇ ਨੇ। ਕਲਗੀਧਰ ਜੀ ਕਈ ਵਾਰ ਉਤਸ਼ਾਹਿਤ ਹੋ ਕੇ ਮਾਤਾ ਨੂੰ ਕਹਿੰਦੇ ਮਾਤਾ ਜੀ ਸਾਡਾ ਚਿੱਤ ਕਰਦਾ ਕਿ ਅਸੀਂ ਪੰਜਾਬ ਚੱਲੀਏ, ਸਾਡੇ ਪੁਰਖਾਂ ਦੀ ਧਰਤੀ ਹੈ, ਬਜ਼ੁਰਗਾਂ ਦੀ ਧਰਤੀ, ਉੱਥੇ ਸਾਡੇ ਵੱਡੇ ਸਤਿਗੁਰਾਂ ਨੇ ਕੌਤਕ ਕੀਤੇ ਨੇ, ਅਸੀਂ ਪੰਜਾਬ ਜਾਣਾ ਚਾਹੁੰਦੇ। ਮਾਤਾ ਜੀ ਕਈ ਵਾਰੀ ਟਾਲਣ ਵਾਸਤੇ ਹੋਰ ਗੱਲਾਂ ਪਾਸੇ ਲਾ ਲੈਂਦੇ ਕਿਉਂਕਿ ਮਾਤਾ ਜੀ ਕਹਿੰਦੇ ਪੁੱਤਰ ਉੱਥੇ ਤਾਂ ਬੜੇ ਜੰਗ ਯੁੱਧ ਹੋਏ ਨੇ, ਜੰਗਾਂ ਯੁੱਧਾਂ ਦਾ ਬੜਾ ਨੁਕਸਾਨ ਹੁੰਦਾ, ਇੱਥੇ ਆਪਣੀ ਸਿੱਖੀ ਸੇਵਕੀ ਇੱਥੇ ਆਪਾਂ ਰਹਿ ਰਹੇ ਹਾਂ, ਸਾਰੀਆਂ ਸੁੱਖ ਸਹੂਲਤਾਂ ਇੱਥੇ ਸਾਨੂੰ ਸਾਰੀਆਂ ਪ੍ਰਾਪਤ ਨੇ। ਪਰ ਕਈ ਵਾਰ ਕਲਗੀਧਰ ਜੀ ਬਹੁਤਾ ਜ਼ਿਆਦਾ ਜਿੱਦ ਕਰਦੇ ਤੇ ਫਿਰ ਮਾਤਾ ਜੀ ਕਹਿੰਦੇ ਚਲੋ ਤੁਹਾਡੇ ਪਿਤਾ ਜੀ ਆ ਰਹੇ ਨੇ, ਉਹਨਾਂ ਨਾਲ ਰਲ ਕੇ ਚੱਲਾਂ। ਇਸ ਤਰ੍ਹਾਂ ਕਲਗੀਧਰ ਜੀ ਉਡੀਕ ਕਰ ਰਹੇ ਨੇ ਕਿ ਮੇਰੇ ਪਿਤਾ ਜੀ ਸ੍ਰੀ ਗੁਰੂਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਰਹੇ ਹਨ। ਉਧਰ ਨੌਵੇਂ ਪਾਤਸ਼ਾਹ ਜੀ ਮਹਾਰਾਜ ਅਸਾਮ ਤੋਂ ਵਾਪਸ ਮੁੜੇ ਨੇ, ਪਟਨਾ ਸਾਹਿਬ ਆਏ ਨੇ। ਆਓ ਗੁਰ ਇਤਿਹਾਸ ਦੀ ਇਹ ਲੜੀਵਾਰ ਕਥਾ ਮਨ ਬਿਰਤੀਆਂ ਇਕਾਦਰ ਕਰਕੇ ਸਰਵਣ ਕਰੀਏ, ਗੁਰੂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਏਰਾ ਕਰਤ ਕੂਚ ਦਿਨ ਪ੍ਰਤ ਮਜਲ ਗੁਰੂ ਸਮੇਤ ਨਰੇਸ਼
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਦਿਨ ਪ੍ਰਤੀ ਦਿਨ ਮੰਜ਼ਲ ਕਰਦੇ ਹਾਂ ਕਿਉਂਕਿ ਅਸਾਮ ਤੋਂ ਸ੍ਰੀ ਪਟਨਾ ਸਾਹਿਬ ਦਾ ਬੜਾ ਲੰਮਾ ਪੈਂਡਾ ਹੈ ਤੋ ਦਿਨ ਪ੍ਰਤੀ ਦਿਨ ਮੰਜ਼ਲ ਕਰਦੇ ਹੋਏ ਜਿੱਥੇ ਰਾਤ ਪੈਂਦੀ ਹੈ ਉੱਥੇ ਡੇਰਾ ਕਰ ਲੈਂਦੇ ਨੇ ਅਗਲਾ ਦਿਨ ਚੜਦਾ ਹੈ ਤੇ ਚੱਲ ਪੈਂਦੇ ਹਨ ਇਸ ਤਰ੍ਹਾਂ ਦਿਨ ਪ੍ਰਤੀ ਦਿਨ ਮੰਜ਼ਲ ਕਰਦੇ ਹਾਂ ਸਤਿਗੁਰਾਂ ਦੇ ਸਮੇਤ ਰਾਜਾ ਬਿਸ਼ਨ ਸਿੰਘ ਮਹਾਰਾਜ ਗੁਰਦੇਵ ਦੀ ਜੋ ਪਾਵਨ ਪਵਿੱਤਰ ਪ੍ਰਕਾਸ਼ ਭੂਮੀ ਹੈ ਸ੍ਰੀ ਪਟਨਾ ਸਾਹਿਬ ਵੱਲ ਵਾਪਸ ਆ ਰਹੇ ਹਨ
ਪਹੁੰਚੇ ਪਤਨੇ ਆਨ ਕਰ ਪਇਓ ਆਨੰਦ ਵਿਸ਼ੇਸ਼
ਚਲਦਿਆਂ ਸਾਰਾ ਪੈਂਡਾ ਤੈਅ ਕਰਕੇ ਸਾਰਾ ਪੰਧ ਮੁਕਾ ਕੇ ਪਟਨਾ ਸਾਹਿਬ ਦੇ ਨੇੜੇ ਪਹੁੰਚ ਗਏ ਤੇ ਜਦੋਂ ਸ੍ਰੀ ਪਟਨਾ ਸਾਹਿਬ ਦੇ ਨੇੜੇ ਪਹੁੰਚੇ ਤੇ ਬੜਾ ਭਾਰੀ ਆਨੰਦ ਵਧਿਆ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਬੜੇ ਚਾਉ ਤੇ ਉਮਾ ਮਨਾਏ ਗਏ ਪਟਨੇ ਵਾਸੀਆਂ ਨੂੰ ਵੀ ਜਦੋਂ ਪਤਾ ਲੱਗਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆ ਗਏ ਨੇ ਸਾਰੇ ਪਾਸੇ ਆਨੰਦ ਦੀ ਲਹਿਰ ਦੌੜ ਪਈ ਹੈ ਭਾਰੀ ਵਿਸ਼ੇਸ਼ ਕਰਕੇ ਸਾਰਿਆਂ ਦੇ ਹਿਰਦਿਆਂ ਵਿਚ ਆਨੰਦ ਵਰਤਿਆ ਹੈ
ਲਸ਼ਕਰ ਕੇ ਡੇਰੇ ਸਮਝਾਏ
ਇਧਰ ਜਿੰਨਾ ਲਸ਼ਕਰ ਸੀ ਜਿੰਨੀਆਂ ਫੌਜਾਂ ਸਨ ਸਾਰੇ ਲਸ਼ਕਰ ਦੇ ਫੌਜਾਂ ਦੇ ਜਿਹੜੇ ਡੇਰੇ ਹਨ
ਉਤਰੇ ਪੁਰ ਤੇ ਬਾਹਰ ਆਏ
ਲੰਗਰ ਤੋਂ ਬਾਹਰ ਹੀ ਉਤਰੇ ਨੇ ਸ੍ਰੀ ਪਟਨਾ ਸਾਹਿਬ ਦੇ ਵਿਚ ਹਾਲੇ ਪ੍ਰਵੇਸ਼ ਨਹੀਂ ਕੀਤਾ ਪਟਨਾ ਸਾਹਿਬ ਦੇ ਬਾਹਰ ਬਾਹਰ ਹੀ ਕਿਉਂਕਿ ਫੌਜਾਂ ਬਹੁਤ ਸਨ ਘੋੜੇ ਹਾਥੀ ਊਂਟ ਉਹ ਨਗਰ ਦੇ ਵਿਚ ਨਹੀਂ ਸੀ ਪ੍ਰਵੇਸ਼ ਕਰ ਸਕਦੇ ਤੋ ਸ੍ਰੀ ਪਟਨਾ ਸਾਹਿਬ ਦੇ ਬਾਹਰ ਬਾਹਰ ਹੀ ਸਾਰੀਆਂ ਫੌਜਾਂ ਨੇ ਡੇਰੇ ਕੀਤੇ ਹਨ ਸਾਰੀ ਸੈਨਾ ਨੇ ਬਾਹਰ ਹੀ ਡੇਰੇ ਲਾਏ ਹਨ
ਬਿਸ਼ਨ ਸਿੰਘ ਦੇ ਪੁੱਤਰਨ ਕਰਿਓ
ਰਾਜਾ ਬਿਸ਼ਨ ਸਿੰਘ ਵੀ ਉਤਰਿਆ ਰਾਜੇ ਬਿਸ਼ਨ ਸਿੰਘ ਨੇ ਵੀ ਉਤਾਰਾ ਕੀਤਾ ਹੈ
ਸਤਿਗੁਰ ਨਿਕਟ ਉਤ ਪਾ ਖਰਿਓ
ਆ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਹਾਜ਼ਰ ਹੋਇਆ ਰਾਜਾ ਬਿਸ਼ਨ ਸਿੰਘ ਉਤਰਿਆ ਤੇ ਉਤਰ ਕੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਆਇਆ ਹੈ
ਸਾਹਿਬਜ਼ਾਦੇ ਕੋ ਮੈਂ ਦਰਸ਼ਨ ਕਰਿਓ ਚੈਤ ਚਰਨ ਸਪਰਸ਼ਨ
ਕਹਿਣ ਲੱਗਾ ਹੇ ਗਰੀਬ ਨਵਾਜ ਸਤਿਗੁਰੂ ਜੀ ਮੈਂ ਆਪ ਜੀ ਦੇ ਸਾਹਿਬਜ਼ਾਦੇ ਸਾਹਿਬ ਗੋਬਿੰਦ ਰਾਏ ਜੀ ਮਹਾਰਾਜ ਦਸਮੇਸ਼ ਪਿਤਾ ਉਹਨਾਂ ਦੇ ਮੈਂ ਵੀ ਦਰਸ਼ਨ ਕਰਨਾ ਚਾਹੁੰਦਾ ਕਿਉਂਕਿ ਰਾਜੇ ਬਿਸ਼ਨ ਸਿੰਘ ਦੇ ਮਨ ਚ ਬੜੀ ਭੁਲਾਖਾ ਸੀ ਕਲਗੀਧਰ ਜੀ ਦੀ ਉਪਮਾ ਉਹਨੇ ਬੜਿਆਂ ਦੇ ਮੁਖੋਂ ਸੁਣੀ ਸੀ ਜਿਹੜੇ ਸੇਵਾਦਾਰ ਜਾਂਦੇ ਸਨ ਚਿੱਠੀ ਲੈ ਕੇ ਨੌਵੇਂ ਪਾਤਸ਼ਾਹ ਨੂੰ ਬੁਲਾਉਣ ਲਈ ਉਨ੍ਹਾਂ ਕੋਲੋਂ ਰਾਜਾ ਬਿਸ਼ਨ ਸਿੰਘ ਵੀ ਕਲਗੀਧਰ ਦੇ ਬਚਨ ਸੁਣਦਾ ਸੀ ਇਸ ਕਰਕੇ ਇਹਦੇ ਮਨ ਚ ਜਗਿਆਸਾ ਸੀ ਕਿ ਨੌਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ ਪੂਰਨ ਵਲੀ ਨੇ ਅਵਤਾਰੀ ਪੁਰਖ ਨੇ ਉਨ੍ਹਾਂ ਦੇ ਦਰਸ਼ਨਾਂ ਦਾ ਬੜਾ ਵੱਡਾ ਪੁੰਨ ਹੈ ਇਸ ਕਰਕੇ ਰਾਜਾ ਬਿਸ਼ਨ ਸਿੰਘ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਮੈਂ ਆਪ ਜੀ ਦੇ ਸਾਹਿਬਜ਼ਾਦੇ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਔਰ ਦਰਸ਼ਨ ਕਰਕੇ ਆਪ ਜੀ ਦੇ ਸਾਹਿਬਜ਼ਾਦੇ ਦੇ ਚਰਨ ਪਰਸਨਾ ਚਾਹੁੰਦਾ ਹਾਂ
ਅਦਿਕ ਲਾਲਸਾ ਹੈ ਔਰ ਮੇਰੇ
ਮਹਾਰਾਜ ਤੁਹਾਡੇ ਸਾਹਿਬਜ਼ਾਦੇ ਦੇ ਚਰਨ ਸਪਰਸ਼ ਕਰਨ ਦੀ ਬੜੀ ਭਾਰੀ ਲਾਲਸਾ ਮੇਰੇ ਮਨ ਵਿਚ ਬਹੁਤ ਜ਼ਿਆਦਾ ਭਾਰੀ ਤੀਬਰ ਇੱਛਾ ਹੈ
ਪ੍ਰਾਪਤ ਹੋਏ ਮੋਏ ਸਵੇਰੇ
ਮਹਾਰਾਜ ਬੜੇ ਲੰਮੇ ਸਮੇਂ ਦੀ ਉਡੀਕ ਸੀ ਮੈਨੂੰ ਤੁਹਾਡੇ ਸਾਹਿਬਜ਼ਾਦੇ ਦੇ ਦਰਸ਼ਨਾਂ ਦੀ ਅੱਜ ਉਹ ਉਡੀਕ ਦੀ ਘੜੀ ਖਤਮ ਹੋਈ ਹੈ ਅਸੀਂ ਪਟਨਾ ਸਾਹਿਬ ਆ ਪਹੁੰਚੇ ਹਾਂ ਹੁਣ ਉਹ ਉਡੀਕ ਦੀ ਘੜੀ ਖਤਮ ਹੋਈ ਹੈ ਅੱਜ ਮੇਰੀ ਉਹ ਇੱਛਾ ਇਸ ਵੇਲੇ ਪੂਰੀ ਹੋਵੇਗੀ
ਆਂਦੇ ਸਤਿਗੁਰ ਨਦੀ ਕਿਨਾਰੇ
ਜਦੋਂ ਰਾਜੇ ਬਿਸ਼ਨ ਸਿੰਘ ਨੇ ਸਤਿਗੁਰਾਂ ਨੂੰ ਇਹ ਬੇਨਤੀ ਕੀਤੀ ਉਸ ਵੇਲੇ ਮਹਾਰਾਜ ਜੀ ਨਦੀ ਦੇ ਪਾਰਲੇ ਪਾਸੇ ਉਤਰੇ ਸੀ ਨਦੀ ਦੇ ਪਾਰਲੇ ਪਾਸੇ ਉਤਰੇ ਕਿਉਂਕਿ ਉਰਲੇ ਪਾਸੇ ਪਟਨਾ ਸਾਹਿਬ ਸੀ ਤੇ ਸਤਿਗੁਰੂ ਜੀ ਨਦੀ ਦੇ ਪਾਰਲੇ ਪਾਸੇ ਸਨ 72 ਨਦੀਆਂ ਲਗਾਤਾਰ ਇੱਥੇ ਵਗਦੀਆਂ ਨਿਰੰਤਰ ਤੇ ਪਾਰਲੇ ਪਾਸੇ ਨੌਵੇਂ ਪਾਤਸ਼ਾਹ ਜੀ ਹਾਲੇ ਉਤਰੇ ਸਨ ਤੋ ਸਤਿਗੁਰੂ ਜੀ ਨਦੀ ਦੇ ਕਿਨਾਰੇ ਉਤਰੇ ਹੋਏ ਸੀ ਉਸ ਵੇਲੇ ਜਦੋਂ ਰਾਜੇ ਬਿਸ਼ਨ ਸਿੰਘ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ
ਸੁਣ ਨਰੇਸ਼ ਤੇ ਬਾਤ ਉਚਾਰੇ
ਰਾਜੇ ਬਿਸ਼ਨ ਸਿੰਘ ਦੀ ਬੇਨਤੀ ਨੌਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੀ ਹੈ ਤੇ ਸੁਣ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਹਨ
ਹਮ ਵੀ ਮਿਲੇ ਜਾਏ ਕਰ ਕਾਲੇ ਧਿਆਨ ਦਿੱਤਾ ਮੈਂ ਰਾਤ ਸੁਖਾਲੀ।
ਮਹਾਰਾਜ ਜੀ ਕਹਿੰਦੇ ਬਿਸ਼ਨ ਸਿੰਘ ਹੁਣ ਸਮਾਂ ਕਾਫੀ ਹੋ ਚੁੱਕਾ, ਸ਼ਾਮ ਪੈ ਚੁੱਕੀ ਹੈ ਤੇ ਆਪਾਂ ਨਦੀ ਪਾਰ ਕਰਨੀ ਹੈ, ਨਦੀ ਪਾਰ ਕਰਦਿਆਂ ਰਾਤ ਪੈ ਜਾਣੀ, ਹਨੇਰਾ ਪੈ ਜਾਣਾ, ਇਸ ਕਰਕੇ ਅੱਜ ਦੀ ਰਾਤ ਆਪਾਂ ਇੱਥੇ ਬਤੀਤ ਕਰੀਏ ਨਦੀ ਦੇ ਕੰਢੇ ਤੇ, ਅੱਜ ਦੀ ਰਾਤ ਆਪਾਂ ਇੱਥੇ ਨਿਵਾਸ ਕਰੀਏ, ਜਦੋਂ ਕੱਲ ਸਵੇਰ ਹੋਵੇਗੀ ਤੇ ਕੱਲ ਨੂੰ ਆਪਾਂ ਇਕੱਠੇ ਚੱਲਾਂਗੇ, ਨਦੀ ਪਾਰ ਕਰਾਂਗੇ ਤੇ ਨਦੀ ਪਾਰ ਕਰਕੇ ਸਾਹਿਬਜ਼ਾਦੇ ਦੇ ਦਰਸ਼ਨ ਕਰਾਂਗੇ।
ਸੁਧ ਕੈ ਪਤੀ ਮਾਤ ਕੇ ਤੀਰ,
ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਅੱਜ ਦੀ ਰਾਤ ਆਪਾਂ ਇੱਥੇ ਡੇਰਾ ਕਰਨਾ, ਨਦੀ ਕੰਢੇ ਆਪਾਂ ਅੱਜ ਰਾਤ ਇੱਥੇ ਰਹਾਂਗੇ। ਤੋ ਰਾਜੇ ਬਿਸ਼ਨ ਸਿੰਘ ਨੂੰ ਇਹ ਕਹਿ ਕੇ ਆਪਣੇ ਆਉਣ ਦੀ ਖਬਰ ਕਿ ਅਸੀਂ ਆ ਗਏ ਹਾਂ ਤੇ ਕੱਲ ਨੂੰ ਅਸੀਂ ਘਰ ਆਵਾਂਗੇ, ਤੇ ਬਾਹਰ ਅਸੀਂ ਨਗਰ ਦੇ ਬਾਹਰ ਡੇਰਾ ਕੀਤਾ ਹੋਇਆ ਨਦੀ ਦੇ ਕੰਢੇ, ਤੂੰ ਆਪਣੇ ਆਉਣ ਦੀ ਜਿਹੜੀ ਖਬਰ ਹੈ ਉਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਾਤਾ ਨਾਨਕੀ ਜੀ ਨੂੰ ਔਰ ਮਾਤਾ ਗੁਜਰੀ ਜੀ ਨੂੰ ਮਹਿਲਾਂ ਵਿਚ ਭੇਜ ਦਿੱਤੀ ਹੈ।
ਨਦੀ ਕੇ ਤੀਰ,
ਨਦੀ ਦੇ ਕਿਨਾਰੇ ਤੇ ਡੇਰਾ ਕੀਤਾ ਹੋਇਆ। ਰਾਜੇ ਬਿਸ਼ਨ ਸਿੰਘ ਨੇ ਵੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਵੀ ਨਦੀ ਦੇ ਕੰਢੇ ਤੇ ਨਦੀ ਦੇ ਕਿਨਾਰੇ ਦੇ ਉੱਤੇ ਡੇਰਾ ਕੀਤਾ। ਸਾਰੀਆਂ ਫੌਜਾਂ ਇੱਥੇ ਉਤਰੀਆਂ ਹੋਈਆਂ ਨੇ।
ਮੈਂ ਪ੍ਰਾਤ ਕੋ ਸੁਣ ਸੁਖ ਅਰਖੇ,
ਜਦੋਂ ਸਾਰੀ ਫੌਜ ਨੇ ਸੁਣਿਆ ਵੀ ਕੱਲ ਸਵੇਰੇ ਚੱਲ ਕੇ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ, ਮਹਾਰਾਜ ਜੀ ਦੇ ਸਾਹਿਬਜ਼ਾਦੇ ਦੇ ਦਰਸ਼ਨ ਕਰਾਂਗੇ ਜਿਹੜੇ ਨੌਵੇਂ ਪਾਤਸ਼ਾਹ ਜੀ ਦੇ ਨਾਲ ਸਿੱਖ ਸੇਵਕ ਸਨ, ਉਨ੍ਹਾਂ ਦੇ ਮਨ ਦੇ ਵਿਚ ਵੀ ਬੜੀ ਭਾਰੀ ਅਭਿਲਾਖਾ ਸੀ ਗੁਰੂ ਦਰਸ਼ਨਾਂ ਦੀ, ਗੁਰੂ ਕਲਗੀਧਰ ਦੇ ਦਰਸ਼ਨਾਂ ਦੀ। ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਕਿ ਕੱਲ ਨੂੰ ਚੱਲ ਕੇ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਾਂਗੇ।
ਸਰਬਦਾਨ ਕੀ ਧਾਰਾ ਵਰਖੇ,
ਉਧਰ ਤਾਂ ਮਾਇਆ ਦੇ ਦਾਨ ਦੀ ਧਾਰ ਹੀ ਵਰਖ ਗਈ, ਕਹਿੰਦੇ ਏਦਾਂ ਜਾਪਦਾ ਜਿਵੇਂ ਮੀਂਹ ਪੈਣ ਲੱਗ ਪਿਆ ਹੋਵੇ, ਇੰਨੀ ਮਾਇਆ ਵੰਡੀ ਗਈ। ਰਾਜੇ ਬਿਸ਼ਨ ਸਿੰਘ ਨੇ ਬੜਾ ਦਾਨ ਕੀਤਾ, ਉਧਰ ਗੁਰੂ ਸਾਹਿਬ ਜੀ ਦੇ ਮਹਿਲਾਂ ਦੇ ਵਿਚ ਬੜਾ ਦਾਨ ਕੀਤਾ ਗਿਆ ਧਨ ਦਾ, ਏਦਾਂ ਜਾਪਦਾ ਜਿਵੇਂ ਧਨ ਦੀ ਵਰਖਾ ਹੋ ਗਈ ਹੋਵੇ।
ਯਾਚਕ ਕਨ ਹਕਾਰ ਕਰ ਦੀਨ,
ਬੜੇ ਸਾਰੇ ਜਿਹੜੇ ਮੰਗਤੇ ਸਨ, ਯਾਚਕ ਸਨ, ਲੋੜਵੰਦ ਸਨ, ਉਨ੍ਹਾਂ ਨੂੰ ਗੁਰੂ ਘਰ ਸੱਦ ਸੱਦ ਕੇ ਬੁਲਾ ਬੁਲਾ ਕੇ ਉਨ੍ਹਾਂ ਦੀਆਂ ਝੋਲੀਆਂ ਦੇ ਵਿਚ ਦਾਨ ਪਾਇਆ ਜਾ ਰਿਹਾ।
ਸੁਤ ਸਨੇ ਜਿਸ ਕੇ ਮਨ ਪੀਨ,
ਮਾਤਾ ਜੀ ਜਿਨ੍ਹਾਂ ਦੇ ਮਨ ਵਿਚ ਆਪਣੇ ਪੁੱਤਰ ਦਾ, ਮਾਤਾ ਨਾਨਕੀ ਜੀ ਜਿਨ੍ਹਾਂ ਦੇ ਮਨ ਵਿਚ ਆਪਣੇ ਪੋਤਰੇ ਦਾ ਬੜਾ ਭਾਰੀ ਸਨੇਹ, ਆਪਣੇ ਪੁੱਤਰ ਦਾ ਬੜਾ ਭਾਰੀ ਪਿਆਰ ਹੈ। ਤੋ ਜਦੋਂ ਮਾਤਾ ਨਾਨਕੀ ਜੀ ਨੇ ਸੁਣਿਆ ਵੀ ਮੇਰੇ ਪੁੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਗਏ ਨੇ, ਤੇ ਸੁਣ ਕੇ ਮਾਤਾ ਜੀ ਨੇ ਬੜਾ ਖੁੱਲਾ ਦਾਨ ਕੀਤਾ, ਰੀਝ ਰੀਝ ਕੇ ਮਾਤਾ ਜੀ ਨੇ ਜਾਚਕਾਂ ਮੰਗਤਿਆਂ ਦੀਆਂ ਝੋਲੀਆਂ ਚ ਦਾਨ ਪਾਇਆ।
ਲੈ ਪੋਤਰੇ ਕੋ ਅੰਕ ਸੁਣਾ ਮੈਂ, ਤੇਰੋ ਪਿਤਾ ਪੁਰ ਤੋਂ ਆਵੈ।
ਆਪਣੇ ਪੋਤਰੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਨੂੰ ਆਪਣੀ ਗੋਦ ਚ ਲੈ ਕੇ ਨਾ ਮਾਤਾ ਨਾਨਕੀ ਜੀ ਬੜਾ ਦੁਲਾਰ ਕਰਦੇ ਤੇ ਮੱਥਾ ਚੁੰਮਦਿਆਂ ਕਹਿੰਦੇ, ਪੁੱਤਰ ਜੀ ਕੱਲ ਸਵੇਰ ਹੁੰਦਿਆਂ ਤੁਹਾਡੇ ਪਿਤਾ ਜੀ ਆ ਰਹੇ ਨੇ, ਕਿਉਂਕਿ ਕਲਗੀਧਰ ਜੀ ਹਾਲੇ 5-6 ਵਰਿਆਂ ਦੀ ਉਮਰ ਹੋ ਚੁੱਕੀ ਹੈ, ਹਾਲੇ ਤੱਕ ਆਪਣੇ ਪਿਤਾ ਜੀ ਨੂੰ ਮਿਲੇ ਨਹੀਂ ਸੀ। ਮਹਾਰਾਜ ਜੀ ਦੇ ਅਵਤਾਰ ਤੋਂ ਪਹਿਲਾਂ ਹੀ ਨੌਵੇਂ ਪਾਤਸ਼ਾਹ ਜੀ ਚਲੇ ਗਏ ਸਨ। ਉਹ ਮਨ ਦੇ ਵਿਚ ਕਲਗੀਧਰ ਦੇ ਵੀ ਬੜੀ ਸਿੱਕ ਸੀ ਆਪਣੇ ਪਿਤਾ ਨੂੰ ਮਿਲਣ ਦੀ। ਉਹ ਮਾਤਾ ਨਾਨਕੀ ਜੀ ਆਪਣੇ ਪੋਤਰੇ ਗੁਰੂ ਕਲਗੀਧਰ ਜੀ ਨੂੰ ਗੋਦ ਚ ਲੈ ਕੇ ਬੜੇ ਸਨੇਹ ਨਾਲ ਕਹਿੰਦੇ, ਪੁੱਤਰ ਜੀ ਕੱਲ ਨੂੰ ਤੁਹਾਡੇ ਪਿਤਾ ਜੀ ਆਉਣਗੇ, ਕੱਲ ਸਵੇਰੇ ਤੁਹਾਡੇ ਪਿਤਾ ਜੀ ਆ ਕੇ ਤੁਹਾਨੂੰ ਮਿਲਣਗੇ।
ਅਤੇ ਆਨੰਦ ਸੁਣ ਸੁਣ ਸਭ ਕੀਨਾ,
ਜਿਹਨੇ ਵੀ ਸੁਣਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ, ਸੁਣ ਕੇ ਸਾਰਿਆਂ ਦੇ ਅੰਦਰ ਆਨੰਦ ਵਰਤ ਗਿਆ। ਜਿਹਨੇ ਪਟਨਾ ਸਾਹਿਬ ਦੇ ਨਿਵਾਸੀ ਸੀ, ਸਿੱਖ ਸੀ, ਕਿਉਂਕਿ ਬੜੇ ਸਾਲਾਂ ਬਾਅਦ ਸਤਿਗੁਰੂ ਜੀ ਵਾਪਸ ਮੁੜੇ ਨੇ, ਇਸ ਕਰਕੇ ਸਾਰਿਆਂ ਦੇ ਮਨ ਵਿਚ ਬੜਾ ਆਨੰਦ ਹੈ, ਬਹੁਤ ਭਾਰੀ ਚਾਉ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਆਉਣ ਦੀ ਖਬਰ ਸੁਣ ਕੇ।
ਸੇਵਕ ਸਿੱਖ ਮਿਲੇ ਸੁਖ ਦੀਨਾ,
ਬਹੁਤ ਸਾਰੇ ਸੇਵਕ ਸਿੱਖ ਆਪਸ ਵਿਚ ਮਿਲ ਕੇ ਇਕੱਠੇ ਹੋ ਕੇ ਬੜਾ ਭਾਰੀ ਸੁਖ ਮਾਣਦੇ ਨੇ, ਆਨੰਦ ਮਾਣਦੇ ਨੇ ਤੇ ਬੜੇ ਚਾਉ ਨਾਲ ਪੜਦੇ ਨੇ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਸਤਿਗੁਰੁ ਸੱਚੇ ਪਾਤਸ਼ਾਹ ਦਾ ਆਗਮਨ ਸੁਣ ਕੇ ਇਹ ਨੌਵੇਂ ਪਾਤਸ਼ਾਹ ਜੀ ਆ ਰਹੇ ਨੇ, ਇਹ ਸੁਣ ਕੇ ਸਭ ਦੇ ਹਿਰਦਿਆਂ ਚ ਚਾਉ ਪੈਦਾ ਹੋਇਆ, ਉਤਸ਼ਾਹ ਪੈਦਾ ਹੋਇਆ, ਉਮਕੇ ਉਹੀ ਉਹ ਮਿਲਣ ਪ੍ਰਭ ਤਾਈ। ਏਦਾਂ ਦਾ ਉਮਕ ਚਾਉ ਭਾਵ ਪਿਆਰ ਹਿਰਦੇ ਦੇ ਵਿਚ ਪੈਦਾ ਹੋਇਆ ਹੈ।
ਕਿਰਨ ਕਾਲ ਮੈਂ ਹੱਥ ਗੁਰ ਆਏ, ਦੀਤ ਬਦਾਈ ਮਿਲ ਸਮਦਾਏ।
ਲੰਮੇ ਸਮੇਂ ਤੋਂ ਬਾਅਦ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਪਟਨਾ ਸਾਹਿਬ ਵਾਪਸ ਮੁੜੇ ਨੇ। ਕਈ ਸਾਲ ਹੋ ਗਏ ਨੇ ਸਤਿਗੁਰੂ ਜੀ ਨੂੰ ਨਗਰ ਤੋਂ ਗਏ ਹੋਇਆ, ਤੇ ਬੜਿਆਂ ਸਾਲਾਂ ਬਾਅਦ ਵਾਪਸ ਆਏ ਨੇ, ਤੇ ਜਿੰਨੇ ਨਗਰ ਦੇ ਲੋਕ ਨੇ ਸਭ ਆਪਸ ਵਿਚ ਮਿਲ ਕੇ ਇਕ ਦੂਜੇ ਨੂੰ ਵਧਾਈਆਂ ਦਿੰਦੇ ਨੇ। ਮਾਤਾ ਕੋਲ ਆਉਂਦੇ ਦੌੜੇ ਭੱਜੇ, ਤੇ ਭੱਜ ਕੇ ਆ ਕੇ ਮਾਂ ਨਾਨਕੀ ਨੂੰ, ਮਾਂ ਗੁਜਰੀ ਨੂੰ ਵਧਾਈ ਦਿੰਦੇ ਨੇ। ਮਾਤਾ ਵਧਾਈ ਹੋਵੇ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸੁੱਖਾਂ ਨਾਲ ਮਹਿਲਾਂ ਚ ਵਾਪਸ ਮੁੜਨ ਲੱਗੇ ਨੇ।
ਉਤਸਵ ਕਰਤੇ ਰਾਤ ਬਿਤਾਏ,
ਰਾਤ ਤਾਂ ਨੀਂਦ ਨੀ ਪਈ ਕਿਸੇ ਨੂੰ, ਸਾਰੀ ਰਾਤ ਤਾਂ ਉਤਸਵ ਕਰਦਿਆਂ ਹੀ, ਰੀਝ ਰੀਝ ਕੇ ਕੀਰਤਨ ਕਰਦਿਆਂ ਸਾਰੀ ਰਾਤ ਬਤੀਤ ਹੋਈ। ਗੁਰਸਿੱਖ ਉਡੀਕਦੇ ਹੀ ਰਹੇ, ਕਦੋਂ ਰਾਤ ਬਤੀਤ ਹੋਵੇ, ਕੱਲ ਦਾ ਦਿਨ ਚੜੇ, ਸੂਰਜ ਚੜੇ, ਤੇ ਸਾਨੂੰ ਦਿਨ ਚੜਨ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਹੋਣ। ਇਸੇ ਚਾਉ ਦੇ ਵਿਚ ਕਹਿੰਦੇ ਸਿੱਖਾਂ ਨੇ ਰਾਤ ਬਤੀਤ ਕੀਤੀ, ਉਤਸਵ ਕਰਦਿਆਂ ਖੁਸ਼ੀਆਂ ਮਨਾਉਂਦਿਆਂ ਰਾਤ ਬਤੀਤ ਕੀਤੀ ਹੈ।
ਜਾਗੇ ਟਿਕ ਪ੍ਰਭਾਤ ਹੋਏ ਆਏ,
ਜਦੋਂ ਇਧਰ ਮਾਤਾ ਜੀ ਨੇ ਵੇਖਿਆ ਵੀ ਪ੍ਰਭਾਤ ਵੇਲਾ ਹੋਇਆ, ਅੰਮ੍ਰਿਤ ਵੇਲਾ ਹੋਇਆ, ਉਹ ਮਾਤਾ ਗੁਜਰੀ ਜੀ ਉੱਠੇ ਹਨ।
ਸ੍ਰੀ ਗੁਜਰੀ ਕਰ ਨੀਰ ਉਸਨ ਕੋ,
ਮਾਤਾ ਗੁਜਰੀ ਜੀ ਨੇ ਪਾਣੀ ਗਰਮ ਕੀਤਾ, ਜਲ ਗਰਮ ਕਰਵਾਇਆ ਦਾਸੀਆਂ ਨੂੰ ਹੁਕਮ ਕਰਕੇ, ਕਹਿੰਦੇ ਜਲ ਗਰਮ ਕੀਤਾ ਹੈ।
ਮਰਦ ਸੁਤਨ ਕੋ,
ਆਪਣੇ ਸਾਹਿਬਜ਼ਾਦੇ ਗੁਰੂ ਕਲਗੀਧਰ ਜੀ ਨੂੰ ਗਰਮ ਜਲ ਦੇ ਨਾਲ ਇਸ਼ਨਾਨ ਕਰਾਉਂਦੇ, ਕੋਸਾ ਕੋਸਾ ਪਾਣੀ ਹੈ ਉਹਦੀ ਠਾਰੀ ਭੰਨ ਕੇ ਪਾਣੀ ਦੀ, ਤੇ ਕਹਿੰਦੇ ਕੋਸੇ ਜੇ ਜਲ ਦੇ ਨਾਲ ਆਪਣੇ ਪੁੱਤਰ ਸਾਹਿਬ ਗੋਬਿੰਦ ਰਾਏ ਜੀ ਦਸਵੇਂ ਪਾਤਸ਼ਾਹ ਨੂੰ ਮਲ ਮਲ ਕੇ ਨਵਾਉਂਦੇ ਮਾਤਾ ਗੁਜਰੀ ਜੀ, ਕਿ ਅੱਜ ਤੁਹਾਡੇ ਪਿਤਾ ਜੀ ਨੇ ਆਉਣਾ, ਤੁਸੀਂ ਭਲੀ ਪ੍ਰਕਾਰ ਨਾਲ ਸਵੱਛ ਹੋ ਜਾਓ, ਵਧੀਆ ਬਸਤਰ ਵਧੀਆ ਕੱਪੜੇ ਆਪਣੇ ਤਨ ਤੇ ਧਾਰਨ ਕਰ ਲੋ, ਏਦਾਂ ਕਹਿੰਦੇ ਨਾਲੇ, ਤੇ ਨਾਲੇ ਸੋਹਣੇ ਜਲ ਦੇ ਨਾਲ, ਨਿਰਮਲ ਜਲ ਦੇ ਨਾਲ ਮਲ ਮਲ ਕੇ ਗੁਰੂ ਕਲਗੀਧਰ ਜੀ ਨੂੰ ਇਸ਼ਨਾਨ ਕਰਾਉਂਦੇ ਨੇ।
ਔਰ ਬਸਤਰ ਬਰ ਬਹੁਤ ਭਰਨ ਕੇ,
ਇਸ਼ਨਾਨ ਕਰਵਾ ਕੇ ਨਾ ਕਲਗੀਧਰ ਜੀ ਨੇ ਪਿੰਡਾ ਕੱਪੜੇ ਨਾਲ ਪੂੰਝ ਕੇ ਮਾਤਾ ਗੁਜਰੀ ਜੀ ਨੇ ਬੜੇ ਸੋਹਣੇ ਬਸਤਰ, ਨਵੇਂ ਬਸਤਰ ਬਣਵਾਏ ਸੀ ਕਲਗੀਧਰ ਜੀ ਵਾਸਤੇ, ਨਿਤ ਨਵੇਂ ਬਸਤਰ ਧਾਰਨ ਕਰਦੇ ਸਨ ਦਸ਼ਮੇਸ਼ ਪਾਤਸ਼ਾਹ, ਤੇ ਮਾਤਾ ਜੀ ਨੇ ਬੜੇ ਸੋਹਣੇ ਕਈ ਰੰਗਾਂ ਦੇ ਬਸਤਰ ਨੇ, ਕਹਿੰਦੇ ਉਸ ਬਸਤਰ ਵਿਚ ਕਈ ਰੰਗਾਂ ਦੇ ਧਾਗੇ ਨੇ, ਇਹੋ ਜਿਹਾ ਸੋਹਣਾ ਬਸਤਰ ਉਹ ਮਾਤਾ ਗੁਜਰੀ ਜੀ ਨੇ ਆਪਣੇ ਲਾਲ ਗੋਬਿੰਦ ਰਾਏ ਜੀ ਦੇ ਤਨ ਤੇ ਪਵਾਇਆ ਹੈ।
ਪਹਿਰਾਵਤ ਦੁੱਤ ਹੇਤ ਕਰਨ ਕੋ,
ਤੇ ਆਪਣੇ ਪੁੱਤਰ ਦੀ ਦੁੱਤੀ ਨੂੰ ਪ੍ਰਗਟ ਕਰਨ ਵਾਸਤੇ, ਆਭਾ ਨੂੰ ਪ੍ਰਗਟ ਕਰਨ ਵਾਸਤੇ ਬੜੇ ਸੁੰਦਰ ਬਸਤਰ ਉਹ ਮਾਤਾ ਨਾਨਕੀ ਮਾਤਾ ਗੁਜਰੀ ਜੀ ਗੁਰੂ ਕਲਗੀਧਰ ਜੀ ਨੂੰ ਪਹਿਨਾਉਂਦੇ ਹਨ।
ਸਿਰ ਪਰ ਚੀਰਾ ਚਾਰੂ ਸੁਹਾਵਾ,
ਕਹਿੰਦੇ ਬਹੁਤ ਸੋਹਣੇ ਮੋਤੀਆਂ ਦੀ ਮਾਲਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੰਠ ਵਿਚ ਸੋਭਦੀ ਹੈ, ਕੰਨਾਂ ਵਿਚ ਬੜੇ ਸੁੰਦਰ ਕੁੰਡਲ ਸੋਭਦੇ ਨੇ, ਜਿਨ੍ਹਾਂ ਵਿਚ ਮੁਕਤੇ ਮੋਤੀ ਜੜੇ ਹੋਏ ਨੇ, ਬੜੇ ਜ਼ਾਹਰ ਪ੍ਰਗਟ ਨਜ਼ਰ ਆਉਂਦੇ ਨੇ, ਤੇ ਮੌਖ ਮੰਡਲ ਦੀ ਆਭਾ ਸੋਭਾ ਬੜੀ ਸੁੰਦਰ ਹੈ। ਔਰ ਕਲਗੀਧਰ ਜੀ ਦੇ ਸੀਸ ਉੱਤੇ ਇਕ ਛੋਟੀ ਜੀ ਦਸਤਾਰ, ਚੀਰਾ ਕਹਿੰਦੇ ਨੇ ਦਸਤਾਰ ਨੂੰ, ਛੋਟੀ ਜੀ ਦਸਤਾਰ ਮਹਾਰਾਜ ਜੀ ਦੇ ਸੀਸ ਉੱਤੇ ਮਾਤਾ ਗੁਜਰੀ ਜੀ ਨੇ ਸਜਾਈ ਹੈ।
ਜਿਗਾ ਬੰਦ ਕਰ ਬੋਧ ਉਤਪਾਵਾ,
ਕਹਿੰਦੇ ਉਸ ਦਸਤਾਰ ਤੇ ਜਿਗਾ ਬੱਧੀ, ਜਿਗਾ ਜਿਗਾ ਬੜੀ ਸੁੰਦਰ ਹੈ, ਜਿਗਾ ਦੇ ਵਿਚ ਵੀ ਬੜੇ ਕੀਮਤੀ ਜੜਾਊ ਜੜੇ ਹੋਏ, ਜਿਗਾ ਦੇ ਵਿਚ ਵੀ ਬੜੇ ਕੀਮਤੀ ਮੋਤੀਆਂ ਦੇ ਗੁੱਛੇ ਲਟਕਦੇ ਨੇ, ਕਹਿੰਦੇ ਬੜੀ ਸੋਹਣੀ ਜਿਗਾ ਉਹ ਕਲਗੀਧਰ ਪਾਤਸ਼ਾਹ ਜੀ ਦਸਵੇਂ ਪਾਤਸ਼ਾਹ ਬਾਲ ਰੂਪ ਦੇ ਵਿਚ ਬਾਲਾ ਪ੍ਰੀਤਮ ਜੀ ਦੇ ਸੀਸ ਤੇ ਮਾਤਾ ਗੁਜਰੀ ਜੀ ਨੇ ਸਜਾਈ ਹੈ।
ਲੁਗਮਾਲਾ ਮੁਕਤਨ ਕੀ ਲੜੇ,
ਕਹਿੰਦੇ ਬਹੁਤ ਸੁੰਦਰ ਇਕ ਛੋਟੀ ਜੀ ਮਾਲਾ ਸੁੱਚੇ ਮੋਤੀਆਂ ਦੀ, ਬੜੇ ਪਵਿੱਤਰ ਤੇ ਸ਼ੁੱਧ ਮੋਤੀ, ਮੋਤੀ ਬੜੇ ਕੀਮਤੀ ਨੇ। ਖਾਲਸਾ ਜੀ ਸੁੱਚੇ ਮੋਤੀ ਵੀ ਕਈ ਤਰ੍ਹਾਂ ਦੀ, ਕਈ ਕਿਸਮਾਂ ਦੇ ਹੁੰਦੇ, ਕਈ ਰੰਗਾਂ ਦੇ, ਕਈ ਆਕਾਰਾਂ ਦੇ ਹੁੰਦੇ ਨੇ, ਕਹਿੰਦੇ ਬੜੇ ਕੀਮਤੀ ਮੋਤੀ ਨੇ। ਉਹ ਸੁੱਚੇ ਮੋਤੀਆਂ ਦੀ ਮਾਲਾ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੰਠ ਦੇ ਵਿਚ ਗਲ ਦੇ ਵਿਚ ਸਤਿਗੁਰਾਂ ਦੇ ਧਾਰਨ ਕਰਵਾਈ ਹੈ।
ਲੋਲਕ ਲਟਕਤ ਸਭ ਦੇ
ਕਹਿੰਦੇ ਉਸ ਮੋਤੀਆਂ ਦੀ ਮਾਲਾ ਦੇ ਵਿਚ ਬੜੇ ਸੋਹਣੇ ਕੀਮਤੀ ਕਹਿੰਦੇ ਜਿਹੜੇ ਮਨ ਨੂੰ ਮੋਹ ਲੈਣ ਵਾਲੇ ਮੋਤੀ ਨੇ ਬੜੇ ਸੋਹਣੇ ਕੀਮਤੀ ਮੋਤੀ ਨੇ ਉਹ ਸਬਜੇ ਸਬਜ ਰੰਗ ਦੇ ਜ਼ਰੀਦਾਰ ਰੰਗ ਦੇ ਉਹ ਮੋਤੀ ਸੋਭਨੀਕ ਹੋ ਰਹੇ ਨੇ।
ਹੀਰੇ ਵਿਚ ਦਮਕੈ ਬੋ ਮੋਲੇ
ਮੋਤੀਆਂ ਦੀ ਮਾਲਾ ਥੋੜੀ ਹੈ ਕਹਿੰਦੇ ਉਹਦੇ ਚ ਹੀਰੇ ਵੀ ਜੜੇ ਹੋਏ ਨੇ ਬੜੇ ਬੜੇ ਕੀਮਤੀ ਕੋਰਦਾਰ ਹੀਰੇ ਜਿਨ੍ਹਾਂ ਦੀ ਨੋਕ ਕੱਢੀ ਹੋਈ ਜਿਹੜੇ ਹੀਰੇ ਘੜ ਘੜ ਕੇ ਬੜੇ ਸੁੰਦਰ ਬਣਾਏ ਹੋਏ ਉਹ ਹੀਰੇ ਉਸ ਮੋਤੀਆਂ ਦੀ ਮਾਲਾ ਦੇ ਵਿਚ ਜੜੇ ਹੋਏ ਚਮਕਦੇ ਹਨ। ਸਤਿਗੁਰਾਂ ਦੇ ਗਲ ਵਿਚ ਇਹੋ ਜੀ ਮਾਲਾ ਪਾਈ ਹੈ ਜਿਹੜੀ ਸਤਿਗੁਰਾਂ ਦੇ ਗਲ ਦੇ ਵਿਚ ਪ੍ਰਕਾਸ਼ਮਾਨ ਹੋ ਰਹੀ ਦਸ਼ਮੇਸ਼ ਜੀ ਦੇ ਕੰਠ ਦੇ ਵਿਚ ਬੜੀ ਸੁੰਦਰ ਮਾਲਾ ਮੋਤੀਆਂ ਦੀ ਹੀਰਿਆਂ ਦੀ ਸਬਜ ਪੰਨਿਆਂ ਦੀ ਜੜੀ ਹੋਈ ਮਾਲਾ ਉਹ ਮਹਾਰਾਜ ਕਲਗੀਧਰ ਜੀ ਦੀ ਛਾਤੀ ਤੇ ਕਦੇ ਸੱਜੇ ਜਦੋਂ ਮਹਾਰਾਜ ਜੀ ਹਿਲਦੇ ਨੇ ਨਾ ਤੇ ਉਹ ਮਾਲਾ ਵੀ ਸੱਜੇ ਖੱਬੇ ਹਿਲਦੀ ਹੈ ਬੜੀ ਸੁੰਦਰ ਲੱਗਦੀ ਹੈ।
ਨਵਰਤ ਨੇ ਬਾਹੁਨ ਬੰਦਵਾਏ
ਖਾਲਸਾ ਜੀ ਉਸ ਵੇਲੇ ਦਾ ਬਾਦਸ਼ਾਹੀ ਸ਼ਿੰਗਾਰ ਸੀ ਮਹਾਰਾਜ ਜੀ ਦੇ ਡੋਲਿਆਂ ਦੇ ਨਾਲ ਬਾਹਾਂ ਦੇ ਨਾਲ ਡੋਲਿਆਂ ਦੇ ਨਾਲ ਕਹਿੰਦੇ ਬੜੇ ਸੋਹਣੇ ਨੌ ਰਤਨੇ ਜਿਨ੍ਹਾਂ ਨੂੰ ਅੰਗਦ ਵੀ ਕਹਿੰਦੇ ਨੇ ਤੇ ਬਹੂਟੇ ਵੀ ਕਹਿੰਦੇ ਨੇ ਬੜੇ ਸੋਹਣੇ ਅੰਗਦ ਬਹੂਟੇ ਉਹ ਮਹਾਰਾਜ ਜੀ ਦੇ ਡੋਲਿਆਂ ਨਾਲ ਬੱਧੇ ਤੇ ਉਨ੍ਹਾਂ ਬਹੂਟਿਆਂ ਵਿਚ ਨੌ ਦੇ ਨੌ ਰਤਨ ਲੱਗੇ ਹੋਏ ਨੌ ਪ੍ਰਕਾਰ ਦੇ ਰਤਨ ਹੁੰਦੇ ਨੇ ਨਾ ਨੀਲਮ ਪੁਖਰਾਜ ਆਦਿਕ ਉਹ ਨੌ ਪ੍ਰਕਾਰ ਦੇ ਜਿਹੜੇ ਰਤਨ ਨੇ ਉਨ੍ਹਾਂ ਬਹੂਟਿਆਂ ਦੇ ਵਿਚ ਲੱਗੇ ਅੰਗਦਾਂ ਵਿਚ ਲੱਗੇ ਮਹਾਰਾਜ ਜੀ ਦੇ ਡੋਲਿਆਂ ਨਾਲ ਬੱਧੇ ਹੋਏ ਨੇ।
ਜਨ ਨਵ ਗ੍ਰਹਿ ਪੁਜ ਸੋ ਲਪਟਾਏ
ਕਹਿੰਦੇ ਨੌ ਰਤਨ ਨਹੀਂ ਮਾਨੋ ਨੌ ਗ੍ਰਹਿ ਨੇ ਨੌ ਗ੍ਰਹਿ ਨੇ ਨਾ ਕਹਿੰਦੇ ਮਾਨੋ ਨੌ ਗ੍ਰਹਿ ਨੇ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਾਹਾਂ ਨਾਲ ਲਪਟੇ ਹੋਏ ਨੇ।
ਕੰਕਨ ਕੰਚਨ ਦੇ ਪੈ ਜਿਹੜਾ
ਫਿਰ ਹੱਥਾਂ ਦੇ ਵਿਚ ਬੜੇ ਸੋਹਣੇ ਸੋਨੇ ਦੇ ਕੰਗਣ ਸੋਨੇ ਦੇ ਕੰਗਣ ਕੱਲੇ ਸੋਨੇ ਦੇ ਥੋੜੀ ਨੇ ਕਹਿੰਦੇ ਸੋਨੇ ਦੇ ਉਹਨਾਂ ਕੰਗਣਾਂ ਵਿਚ ਫਿਰ ਹੀਰੇ ਜੜੇ ਹੋਏ ਉਹਨਾਂ ਵਿਚ ਵੀ ਬੜੇ ਬੜੇ ਕੀਮਤੀ ਨਗ ਜੜੇ ਹੋਏ ਬੜੇ ਸੁੰਦਰ ਕੰਚਨ ਸੋਨੇ ਦੇ ਕਣੇ ਕੜੇ ਜਿਹੜੇ ਮਹਾਰਾਜ ਜੀ ਦੇ ਹੱਥਾਂ ਦੇ ਵਿਚ ਜੜੇ ਹੋਏ ਹਨ ਪਾਏ ਹੋਏ ਹਨ।
ਜੁਗ ਕਰ ਮੈਂ ਸੁੰਦਰ ਪਹਿਰਾਓ
ਬੜੇ ਜੜਾਊ ਉਹਨਾਂ ਕੰਗਣਾਂ ਵਿਚ ਜੜੇ ਹੋਏ ਕਲਗੀਧਰ ਜੀ ਦੇ ਦੋਹਾਂ ਹੱਥਾਂ ਵਿਚ ਮਾਤਾ ਗੁਜਰੀ ਨੇ ਪਾਏ ਨੇ ਪਹਿਲੀ ਵਾਰ ਅੱਜ ਪਿਤਾ ਨੂੰ ਮਿਲਣਾ ਤੇ ਮਾਤਾ ਜੀ ਸਜਾ ਰਹੇ ਨੇ ਆਪਣੇ ਸਾਹਿਬਜ਼ਾਦੇ ਨੂੰ ਜਿੰਨਾ ਵੱਧ ਤੋਂ ਵੱਧ ਸਜਾ ਸਕਦੇ ਸੀ ਸੋਹਣਾ ਹਾਰ ਸ਼ਿੰਗਾਰ ਕਰਕੇ ਸਜਾ ਰਹੇ ਨੇ ਹੱਥਾਂ ਵਿਚ ਸੋਨੇ ਦੇ ਕੜੇ ਪਵਾਏ ਨੇ ਮਾਤਾ ਗੁਜਰੀ ਨੇ।
ਚੀਨੇ ਅੰਬਰ ਕੇ ਗਰ ਜਾਮਾ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਰੀਰ ਤੇ ਜਿਹੜੇ ਕੱਪੜੇ ਨੇ ਨਾ ਵਸਤਰ ਕਹਿੰਦੇ ਉਹ ਬੜੇ ਬਰੀਕ ਧਾਗੇ ਦੇ ਬਣੇ ਹੋਏ ਬੜਾ ਕੀਮਤੀ ਕਿਉਂਕਿ ਜਿਤਨੇ ਬਰੀਕ ਧਾਗੇ ਦਾ ਬਣਿਆ ਹੋਇਆ ਕੱਪੜਾ ਹੁੰਦਾ ਸੀ ਉਹਨਾਂ ਸਮਿਆਂ ਚ ਓਨਾ ਹੀ ਜ਼ਿਆਦਾ ਉਹਨੂੰ ਕੀਮਤੀ ਤੇ ਸ਼ੁੱਧ ਮੰਨਿਆ ਜਾਂਦਾ ਸੀ ਕਿਉਂਕਿ ਉਹਨਾਂ ਸਮਿਆਂ ਚ ਹੱਥਾਂ ਦੇ ਨਾਲ ਹੀ ਕੱਪੜੇ ਬੁਣੇ ਜਾਂਦੇ ਸੀ ਮਸ਼ੀਨਾਂ ਆਦਿਕ ਨਹੀਂ ਸਨ ਹੁੰਦੀਆਂ ਤੇ ਜਿੰਨਾ ਬਰੀਕ ਧਾਗੇ ਦੇ ਨਾਲ ਕੱਪੜਾ ਬੁਣਿਆ ਜਾਂਦਾ ਸੀ ਓਨਾ ਹੀ ਜ਼ਿਆਦਾ ਮਿਹਨਤ ਲੱਗਦੀ ਸੀ ਓਨੀ ਕੀਮਤੀ ਹੁੰਦਾ ਸੀ ਤੇ ਕਹਿੰਦੇ ਬਰੀਕ ਜੇ ਧਾਗੇ ਦੇ ਨਾਲ ਬੜਾ ਸੋਹਣਾ ਬਣਿਆ ਹੋਇਆ ਅੰਬਰ ਵਸਤਰ ਹੈ ਜਿਹੜਾ ਕਲਗੀਧਰ ਜੀ ਦੇ ਸਰੀਰ ਦੇ ਉੱਤੇ ਪਾਇਆ ਸੋਭ ਰਿਹਾ ਬੜਾ ਸੁੰਦਰ ਜਾਮਾ ਹੈ ਬੜਾ ਸੋਹਣਾ ਜਾਮਾ ਜਿਹੜਾ ਜਾਮਾ ਗੁਰੂ ਕਲਗੀਧਰ ਜੀ ਦੇ ਸਰੀਰ ਉੱਤੇ ਮਾਤਾ ਗੁਜਰੀ ਜੀ ਨੇ ਪਵਾਇਆ ਹੈ
ਜ਼ਰੀਦਾਰ ਜਿਸਕੇ ਜੁਗ ਛੋ
ਉਹਦੇ ਜਿਹੜੇ ਦੋ ਪੱਲੇ ਨੇ ਨਾ ਜਿਹੜਾ ਮਹਾਰਾਜ ਜੀ ਨੇ ਜਾਮਾ ਧਾਰਨ ਕੀਤਾ ਉਹਦੇ ਦੋ ਪੱਲੇ ਨੇ ਅੱਗੇ ਸੱਜੇ ਖੱਬੇ ਦੋਵਾਂ ਪੱਲਿਆਂ ਦੇ ਉੱਤੇ ਜ਼ਰੀਦਾਰ ਗੋਟੇ ਦੀ ਕਢਾਈ ਕੱਢੀ ਹੋਈ ਬੜਾ ਕੀਮਤੀ ਜ਼ਰੀਦਾਰ ਬਸਤਰ ਹੈ ਉਹਦੀ ਉੱਤੇ ਕਢਾਈ ਕੱਢੀ ਹੋਈ ਹੈ ਜ਼ਰੀਦਾਰ ਬਸਤਰ ਦੋਹਾਂ ਚਾਮਿਆਂ ਦੇ ਦੋਹਾਂ ਹਿੱਸਿਆਂ ਤੇ ਲਾਇਆ ਹੋਇਆ ਹੈ
ਚਾਰ ਸਿਕੰਦ ਤਰੇ ਕੋ ਚੋਰ
ਫਿਰ ਇੱਕ ਗਲ ਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਸੁੰਦਰ ਦੁਸ਼ਾਲਾ ਪਾਇਆ ਉਹ ਦੁਸ਼ਾਲੇ ਦੇ ਜਿਹੜੇ ਦੋ ਸਿਰੇ ਨੇ ਉਨ੍ਹਾਂ ਤੇ ਵੀ ਜ਼ਰੀ ਲੱਗੀ ਹੋਈ ਬੜੇ ਸੁੰਦਰ ਹਨ
ਸਜਾਏ ਕਰ ਸੁੰਦਰ ਸਾਰੇ
ਏਦਾਂ ਗੁਰੂ ਕਲਗੀਧਰ ਜੀ ਨੂੰ ਮਾਤਾ ਗੁਜਰੀ ਜੀ ਨੇ ਆਪ ਆਪਣੇ ਹੱਥੀਂ ਸਜਾਇਆ ਕੱਲੇ ਕੱਲੇ ਸਰੀਰ ਦੇ ਅੰਗ ਨੂੰ ਆਪ ਮਾਤਾ ਜੀ ਨੇ ਆਪਣੇ ਹੱਥੀਂ ਸ਼ਿੰਗਾਰਿਆ ਹੈ
ਸਮਝਾਵਤ ਦੇ ਸੀ ਤੇ ਉਦਾਰੇ
ਨਾਲੇ ਮਾਤਾ ਜੀ ਸਮਝਾਉਂਦੇ ਕਲਗੀਧਰ ਨੂੰ ਆਪਣੇ ਪੁੱਤਰ ਨੂੰ ਤੇ ਸਮਝਾ ਕੇ ਨਾ ਸਿੱਖਿਆ ਦਿੰਦੇ ਨੇ ਆਪਣੇ ਸਾਹਿਬਜ਼ਾਦੇ ਗੋਬਿੰਦ ਰਾਏ ਨੂੰ ਸਿੱਖਿਆ ਦਿੰਦਿਆਂ ਮਾਤਾ ਗੁਜਰੀ ਜੀ ਸਮਝਾਉਂਦੇ ਹਨ
ਤੋਏ ਪਿਤਾ ਕੇ ਸਾਥ ਨਰੇਸ਼
ਕਹਿਣ ਲੱਗੇ ਪੁੱਤਰ ਜੀ ਤੁਹਾਡੇ ਪਿਤਾ ਜੀ ਆ ਰਹੇ ਨੇ ਅੱਜ ਉਹਨਾਂ ਨੇ ਆਉਣਾ ਤੇ ਬੜੇ ਲੰਮੇ ਅਰਸੇ ਬਾਅਦ ਵਾਪਸ ਮੁੜੇ ਨੇ ਤੁਹਾਡੇ ਜਨਮ ਤੋਂ ਪਹਿਲਾਂ ਦੇ ਗਏ ਹੋਏ ਨੇ ਤੇ ਤੁਹਾਡਾ ਮੇਲ ਅੱਜ ਪਹਿਲੀ ਵਾਰ ਹੋਣਾ ਤੁਹਾਡੇ ਪਿਤਾ ਜੀ ਦੇ ਨਾਲ ਤੇ ਤੁਹਾਡੇ ਪਿਤਾ ਜੀ ਦੇ ਨਾਲ ਇੱਕ ਬੜਾ ਧਰਮੀ ਰਾਜਾ ਜਿਹੜਾ ਤੁਹਾਡੇ ਪਿਤਾ ਜੀ ਨੂੰ ਨਾਲ ਲੈ ਕੇ ਗਿਆ ਸੀ ਰਾਜਾ ਬਿਸ਼ਨ ਸਿੰਘ ਉਹ ਵੀ ਅੱਜ ਤੁਹਾਡੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਵਾਪਸ ਆ
ਰਿਹਾ ਹੈ ਤੇ
ਉਹ ਰਾਜਾ ਵੀ ਹੋਵੇਗਾ ਨਾਲ ਤੁਹਾਡੇ ਪਿਤਾ ਜੀ ਦੇ ਹੋਰ ਵੀ ਬੜੇ ਵਿਅਕਤੀ ਹੋਣਗੇ ਬੜੇ ਬੜੇ ਵਜ਼ੀਰ ਬੜੇ ਬੜੇ ਵੱਡੇ ਅਹਿਲਕਾਰ ਅਫਸਰ ਵੀ ਨਾਲ ਹੋਣਗੇ
ਕਰ ਬੰਧਨ ਪਿਤੇ ਅੰਕ ਸਰੀਜੈ
ਤੁਸੀਂ ਜਦੋਂ ਆਪਣੇ ਪਿਤਾ ਜੀ ਨੂੰ ਮਿਲਣਾ ਨਾ ਤੇ ਦੋਵੇਂ ਹੱਥ ਜੋੜ ਕੇ ਪਿਆਰ ਨਾਲ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਣਾ ਮਾਤਾ ਗੁਜਰੀ ਜੀ ਨਾ ਕਲਗੀਧਰ ਜੀ ਨੂੰ ਸਿੱਖਿਆ ਦੇ ਰਹੇ ਜਿਵੇਂ ਮਾਵਾਂ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੀਆਂ ਤੇ ਮਾਂ ਸਿੱਖਿਆ ਦਿੰਦਿਆਂ ਕਹਿੰਦੀ ਹੈ ਪੁੱਤਰ ਜੀ ਜਦੋਂ ਤੁਹਾਡੇ ਪਿਤਾ ਜੀ ਆਉਣਗੇ ਨਾ ਤੇ ਉਹਨਾਂ ਦੇ ਚਰਨਾਂ ਉੱਤੇ ਦੋਵੇਂ ਹੱਥ ਜੋੜ ਕੇ ਪ੍ਰਣਾਮ ਕਰਨੀ ਉਹਨਾਂ ਨੂੰ ਨਮਸਕਾਰ ਕਰਨੀ ਹੈ
ਰਿਪਕੇ ਸੰਗ ਬੋਲਬੋ ਕੀ ਜੈ
ਜਿਹੜਾ ਨਾਲ ਉਹਨਾਂ ਦੇ ਰਾਜਾ ਆਏਗਾ ਨਾ ਰਾਜਾ ਬਿਸ਼ਨ ਸਿੰਘ ਉਹਦੇ ਨਾਲ ਵੀ ਗੱਲਬਾਤ ਕਰਨੀ ਉਹਨਾਂ ਨਾਲ ਵੀ ਵਚਨ ਕਰਨੇ ਇਹਨੇ ਵੀ ਤੁਸੀਂ ਚੁੱਪ ਚਾਪ ਜਾ ਕੇ ਬੈਠ ਜਾਣਾ ਜਿਹੜਾ ਨਾਲ ਰਾਜਾ ਆਵੇਗਾ ਰਾਜੇ ਦੇ ਨਾਲ ਵੀ ਤੁਸੀਂ ਵਚਨ ਵਿਲਾਸ ਕਰਨੇ ਹਨ
ਹਿਮ ਕਰ ਮੈਂ ਫਰਸ਼ ਆਦਿਕ ਤਿਆਰੀ
ਮਾਤਾ ਜੀ ਨੇ ਕਲਗੀਧਰ ਜੀ ਨੂੰ ਬੜੀ ਸਿੱਖਿਆ ਦਿੱਤੀ ਤੇ ਉਧਰ ਘਰ ਦੇ ਵਿਚ ਤਿਆਰੀ ਕਰਵਾਈ ਕਿਉਂਕਿ ਨੌਵੇਂ ਪਾਤਸ਼ਾਹ ਨੇ ਆਉਣਾ ਰਾਜੇ ਬਿਸ਼ਨ ਸਿੰਘ ਨੇ ਆਉਣਾ ਬੜੇ ਬੜੇ ਵਜ਼ੀਰਾਂ ਨੇ ਆਉਣਾ ਚੱਲ ਕੇ ਤੋ ਮਾਤਾ ਜੀ ਨੇ ਘਰ ਦੇ ਵਿਚ ਹੀ ਬੜੇ ਬੜੇ ਸੁੰਦਰ ਫਰਸ਼ ਆਦਿਕ ਗਿਲਮ ਗਲੀਚੇ ਵਿਛਾਏ ਹਨ
ਪ੍ਰਤੀਕਨ ਧਾਰੇ
ਉਡੀਕ ਕਰਨ ਲੱਗੇ ਨੇ ਬੜੀ ਭਾਰੀ ਉਡੀਕ ਕਰਨ ਲੱਗੇ ਨੇ ਕਿ ਹੁਣ ਕਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਵਾਪਸ ਆਉਣ
ਉਤ ਸਤ ਗੁਰ ਕਰ ਸੋਚ ਸ਼ਨਾਨਾ ਨਿਤ ਕੋ ਨੇਮ ਠਾਨ ਮਨ ਧਿਆਨਾ
ਅੰਮ੍ਰਿਤ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਉੱਠੇ ਨੇ ਤੇ ਨੌਵੇਂ ਪਾਤਸ਼ਾਹ ਜੀ ਨੇ ਨਿਰਮਲ ਜਲ ਚ ਇਸ਼ਨਾਨ ਕੀਤਾ ਹੈ ਤੇ ਇਸ਼ਨਾਨ ਕਰਕੇ ਮਹਾਰਾਜ ਜੀ ਨੇ ਆਪਣੇ ਨਿਤ ਦਾ ਨੇਮ ਕੀਤਾ ਜੋ ਸਾਹਿਬ ਦਾ ਨਿਤ ਨੇਮ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਨਿਤ ਨੇਮ ਨਹੀਂ ਛੱਡਿਆ ਖਾਲਸਾ ਜੀ ਨਿਤ ਨੇਮ ਗੁਰੂ ਕੇ ਸਿੱਖ ਦੇ ਜੀਵਨ ਦਾ ਸਭ ਤੋਂ ਜ਼ਰੂਰੀ ਅੰਗ ਹੈ ਜਿਵੇਂ ਖਾਣਾ ਪੀਣਾ ਜਾਂ ਸੌਣਾ ਆਦਿਕ ਸਾਡੀਆਂ ਸਰੀਰ ਦੀਆਂ ਸੁੱਤੇ ਸਿੱਧ ਕਿਰਿਆਵਾਂ ਹਨ ਇਸੇ ਤਰ੍ਹਾਂ ਸਿੱਖ ਦਾ ਨਿਤਨੇਮ ਵੀ ਸਿੱਖ ਦੀ ਇੱਕ ਕਿਰਿਆ ਹੈ ਜਿਹੜੀ ਸੁੱਤੇ ਸਿੱਧ ਸੁਭਾਵਕ ਨਿਤਾ ਪ੍ਰਤੀ ਹੋਣੀ ਚਾਹੀਦੀ ਹੈ ਤੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪ ਨਿਤਨੇਮ ਕਰ ਰਹੇ ਕਿਉਂ ਕਰ ਰਹੇ ਨੇ ਕਿਉਂਕਿ ਆਪਣੇ ਸਿੱਖਾਂ ਨੂੰ ਉਪਦੇਸ਼ ਦੇਣਾ ਕਿ ਖਾਲਸਾ ਜੀ ਨਿਤਨੇਮੀ ਹੋਵੋ ਨਿਤਨੇਮ ਕਰਨਾ ਤੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਪਾਣੀ ਕੀਤਾ ਤੋ ਮਹਾਰਾਜ ਜੀ ਨੇ ਆਪਣੇ ਨਿਤ ਦਾ ਨੇਮ ਕੀਤਾ ਧਿਆਨ ਧਾਰਨ ਕੀਤਾ ਨੇਤਰ ਬੰਦ ਕਰਕੇ ਮਹਾਰਾਜ ਨੌਵੇਂ ਪਾਤਸ਼ਾਹ ਜੀ ਸਮਾਧੀ ਵਿਚ ਸਥਿਤ ਹੋਏ ਨੇ
ਬਿਸ਼ਨ ਸਿੰਘ ਨਿਪ ਤਿਆਰੀ ਕੀਨ
ਨੂੰ ਦਿਨ ਚੜ ਆਇਆ ਤੇ ਉਧਰ ਰਾਜੇ ਬਿਸ਼ਨ ਸਿੰਘ ਨੇ ਵੀ ਤਿਆਰੀ ਕਰ ਲਈ ਚੱਲਣ ਵਾਸਤੇ
ਸ਼ਸਤਰ ਤਨ ਪੈਰ ਸੁਲੀਨ
ਬੜੇ ਸੋਹਣੇ ਬਸਤਰ ਬੜੇ ਸੁੰਦਰ ਸ਼ਸਤਰ ਉਹ ਆਪਣੇ ਸਰੀਰ ਦੇ ਉੱਤੇ ਧਾਰਨ ਕੀਤੇ ਹਨ
ਸ੍ਰੀ ਗੁਰੂ ਤੇਗ ਬਹਾਦਰ ਪਾਸ ਆਏ ਥਿਰਿਓ ਕਰ ਦਰਸ਼ਨ ਆ
ਰਾਜਾ ਬਿਸ਼ਨ ਸਿੰਘ ਤਿਆਰ ਹੋ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ ਚ ਆ ਗਿਆ ਜਿੱਥੇ ਨੌਵੇਂ ਪਾਤਸ਼ਾਹ ਜੀ ਦਾ ਆਸਣ ਸੀ ਚੱਲ ਕੇ ਸਤਿਗੁਰਾਂ ਦੇ ਕੋਲ ਆ ਗਿਆ ਤੇ ਮਹਾਰਾਜ ਜੀ ਦੇ ਕੋਲ ਆ ਕੇ ਖਲੋ ਗਿਆ ਦਰਸ਼ਨਾਂ ਦੀ ਆਸ ਰੱਖ ਕੇ ਕਿ ਅੱਜ ਸਾਹਿਬਜ਼ਾਦੇ ਦੇ ਦਰਸ਼ਨ ਕਰਨੇ ਨੇ ਨੌਵੇਂ ਪਾਤਸ਼ਾਹ ਜੀ ਦੇ ਸਪੂਤ ਦੇ ਦਰਸ਼ਨ ਕਰਨੇ ਨੇ ਕਲਗੀਧਰ ਦੇ ਦਰਸ਼ਨ ਕਰਨੇ ਨੇ ਇਹ ਆਸ ਆਪਣੇ ਮਨ ਚ ਧਾਰਨ ਕਰਕੇ ਰਾਜਾ ਬਿਸ਼ਨ ਸਿੰਘ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਆ ਖਲੋਤਾ ਹੈ
ਬਸਤਰ ਪੈਰ ਗੁਰੂ ਹੈ ਕਰ ਪਿਆਰ
ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਸੋਹਣੇ ਸੁੰਦਰ ਬਸਤਰ ਆਪਣੇ ਸਰੀਰ ਤੇ ਧਾਰਨ ਕਰਕੇ ਤਿਆਰੀ ਕੀਤੀ ਹੈ
ਮਹਾਰਾਜ
ਸੱਚੇ ਪਾਤਸ਼ਾਹ ਜੀ ਨੇ ਆਪਣੀ ਸਵਾਰੀ ਆਪਣੇ ਕੋਲ ਸੱਦੀ ਹੈ ਪਾਲਕੀ ਮੰਗਾਈ ਹੈ
ਚੱਡ ਤੁਰੰਗ ਪਰ ਚੱਲ ਨਿਰਪਾਲ ਭਏ ਸੈਂਕੜੇ ਮਾਨਵ ਨਾਲ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਲਕੀ ਚ ਸਵਾਰ ਹੋ ਕੇ ਚੱਲ ਪਏ ਨੇ ਤੇ ਰਾਜਾ ਬਿਸ਼ਨ ਸਿੰਘ ਨਾਲ ਨਾਲ ਘੋੜੇ ਤੇ ਸਵਾਰ ਹੋ ਕੇ ਚੱਲ ਪਏ। ਕੱਲਾ ਰਾਜਾ ਹੀ ਨਹੀਂ, ਰਾਜੇ ਦੇ ਨਾਲ ਬਹੁਤ ਸਾਰੇ ਉਹਦੇ ਜਿਹੜੇ ਸੈਂਕੜੇ ਸਿਪਾਹੀ ਨੇ, ਵਜ਼ੀਰ ਲੋਕ ਨੇ, ਉਹ ਵੀ ਨਾਲ ਨਾਲ ਸਤਿਗੁਰੂ ਜੀ ਦੇ ਚੱਲ ਪਏ ਹਨ।
ਗੁਰ ਬਾਜ਼ਾਰ ਕੋ ਆਵਤ ਚੱਲੇ,
ਪਟਨਾ ਸਾਹਿਬ ਚ ਪ੍ਰਵੇਸ਼ ਕਰ ਗਏ ਤੇ ਸ਼ਹਿਰ ਦੇ ਬਾਜ਼ਾਰ ਦੇ ਵਿਚ ਜਿਹੜੇ ਵੱਡੇ ਬਾਜ਼ਾਰ ਨੇ ਉਹਨਾਂ ਬਾਜ਼ਾਰਾਂ ਦੇ ਵਿਚੋਂ ਪ੍ਰਵੇਸ਼ ਕਰਦੇ ਆ ਰਹੇ ਨੇ।
ਮੇਰੀ ਹੋਤ ਬ੍ਰਿੰਦ ਨਾਲ ਮਿਲੇ,
ਜਦੋਂ ਸਤਿਗੁਰੂ ਜੀ ਦੀ ਸਵਾਰੀ ਲੰਘਦੀ ਹੈ ਨਾ ਪਾਲਕੀ ਨੌਵੇਂ ਪਾਤਸ਼ਾਹ ਦੀ, ਤੇ ਰਸਤੇ ਚ ਜਿੰਨੇ ਮਾਈ ਭਾਈ ਮਿਲਦੇ ਨੇ, ਜਿਹੜਾ ਵੀ ਕੋਈ ਰਸਤੇ ਦੇ ਵਿਚ ਗੁਰਸਿੱਖ ਭਾਈ ਮਿਲਦਾ ਜਾਂ ਹੋਰ ਵੀ ਲੋਕ ਜਿਹੜੇ ਉੱਥੇ ਰਹਿੰਦੇ ਨੇ, ਸਾਰੇ ਝੁੱਕ ਕੇ ਮੱਥਾ ਟੇਕਦੇ ਨੇ, ਝੁੱਕ ਕੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਵਾਰੀ ਨੂੰ ਨਮਸਕਾਰ ਕਰਦੇ ਹਨ।
ਪਤਨੇ ਕੀ ਸੰਗਤ ਸਮਝਾਏ, ਪ੍ਰਾਤ ਹੋਤ ਪੀ ਮਿਲੇ ਕਥਾਏ।
ਪਟਨਾ ਸਾਹਿਬ ਦੀ ਜਿੰਨੀ ਸੰਗਤ ਸੀ ਨਾ ਸ਼ਹਿਰ ਦੀ, ਉਹ ਸਵੇਰੇ ਹੀ ਇਕੱਠੇ ਹੋ ਗਏ ਸੀ ਗੁਰੂ ਘਰ ਚ, ਸਵੇਰੇ ਹੀ ਸਾਰੀ ਸੰਗਤ ਇਕ ਥਾਂ ਤੇ ਇਕੱਠੀ ਹੋ ਗਈ ਸੀ ਨੌਵੇਂ ਪਾਤਸ਼ਾਹ ਜੀ ਦਾ ਸਵਾਗਤ ਕਰਨ ਵਾਸਤੇ, ਜਿਉ ਆਇਆ ਕਹਿਣ ਵਾਸਤੇ।
ਸ੍ਰੀ ਗੋਬਿੰਦ ਸਿੰਘ ਕੇ ਡਿਗ ਆਏ,
ਜਿੰਨੀ ਸੰਗਤ ਸੀ ਦਸਵੇਂ ਪਾਤਸ਼ਾਹ ਕਲਗੀਧਰ ਜੀ ਦੇ ਕੋਲ ਸਾਰੀ ਆ ਪਹੁੰਚੀ ਸੀ।
ਅਨੇਕ ਪ੍ਰਕਾਰ ਪ੍ਰਸ਼ਾਦਨ ਲਿਆਏ,
ਕਈ ਪ੍ਰਕਾਰ ਦੇ ਪ੍ਰਸ਼ਾਦ, ਕਈ ਪ੍ਰਕਾਰ ਦੀਆਂ ਪਿਠਾਵਾਂ, ਕਈ ਤਰ੍ਹਾਂ ਦੇ ਪਕਵਾਨ ਉਹ ਗੁਰੂ ਕੇ ਸਿੱਖ ਬਣਾ ਬਣਾ ਕੇ ਗੁਰੂ ਘਰ ਲੈ ਕੇ ਆਏ ਹਨ।
ਭੀੜ ਸਭ ਅੰਗਨ ਮਾਏ,
ਸਤਿਗੁਰਾਂ ਦੇ ਵਿਹੜੇ ਵਿਚ ਭੀੜ ਹੈ, ਬੜਾ ਵੱਡਾ ਇਕੱਠ ਹੈ, ਸੰਗਤਾਂ ਹੀ ਸੰਗਤਾਂ, ਸਿੱਖ ਹੀ ਸਿੱਖ ਨਜ਼ਰ ਆਉਂਦੇ ਨੇ ਦੂਰ ਦੂਰ ਤੱਕ।
ਕੋਸ਼ਿਟ ਪਰ ਛੱਡ ਜਾਏ,
ਕੋਠਿਆਂ ਦੀਆਂ ਛੱਤਾਂ ਤੇ ਜਾ ਚੜੇ, ਜਿਨ੍ਹਾਂ ਨੂੰ ਵਿਹੜੇ ਚ ਥਾਂ ਨੀ ਨਾ ਮਿਲੀ, ਉਹ ਕੋਠੇ ਦੀਆਂ ਛੱਤਾਂ ਤੇ ਜਾ ਚੜੇ ਨੇ ਮਹਾਰਾਜ ਜੀ ਨੂੰ ਵੇਖਣ ਵਾਸਤੇ।
ਪਰ ਆਰੂਢਤ ਕੋਈ,
ਕਈ ਕੰਧਾਂ ਤੇ ਸਵਾਰ ਹੋ ਗਏ ਨੇ, ਦੀਵਾਰਾਂ ਦੇ ਉੱਤੇ ਬਹਿ ਗਏ ਨੇ, ਤੇ ਦੀਵਾਰਾਂ ਦੇ ਉੱਤੇ ਸਵਾਰ ਹੋ ਕੇ ਕੰਧਾਂ ਤੇ ਬਹਿ ਕੇ ਵੇਖਣ ਲੱਗੇ ਹਨ।
ਜਾਂ ਦਰਸ ਗੁਰੂ ਹੋਏ,
ਉਸ ਜਗ੍ਹਾ ਤੇ ਬਹਿੰਦੇ ਨੇ ਜਿੱਥੋਂ ਗੁਰੂ ਸਾਹਿਬ ਦੀ ਮੂਰਤ ਦਿਸ ਪਏ, ਇਹੋ ਜਿਹੀ ਭਾਵਨਾ ਨਾਲ ਉੱਥੇ ਬਹਿੰਦੇ ਨੇ। ਕਹਿੰਦੇ ਜਿੱਥੋਂ ਸਾਨੂੰ ਸਤਿਗੁਰਾਂ ਦੇ ਦਰਸ਼ਨ ਹੋ ਸਕਣ, ਮਹਾਰਾਜ ਜੀ ਦੀ ਮੂਰਤ ਦਿਸ ਸਕੇ, ਇੱਕ ਝਲਕ ਹੀ ਦਿਸ ਜੇ ਸਾਹਿਬ ਦੀ, ਇੱਕੋ ਝਲਕ ਨਾਲ ਹੀ ਨਿਸਤਾਰਾ ਹੋ ਜਾਂਦਾ, ਇੱਕੋ ਝਲਕ ਨਾਲ ਹੀ ਪਾਰ ਉਤਾਰਾ ਹੋ ਜਾਂਦਾ। ਸਤਿਗੁਰਾਂ ਦੀ ਇੱਕੋ ਝਲਕ ਪ੍ਰਾਪਤ ਕਰਨ ਵਾਸਤੇ ਸਿੱਖ ਉੱਥੇ ਉੱਥੇ ਬਹਿੰਦੇ ਨੇ ਜਿੱਥੋਂ ਉਨ੍ਹਾਂ ਨੂੰ ਦਰਸ਼ਨ ਸੁਖਾਲੇ ਤਰੀਕੇ ਨਾਲ ਹੋ ਸਕਣ।
ਸਤਿਗੁਰੂ
ਜੀ ਦੀ ਸਵਾਰੀ ਜਾ ਰਹੀ ਹੈ, ਅੱਗੇ ਅੱਗੇ ਨਕੀਬ ਜਾ ਰਹੇ ਨੇ, ਤੇ ਨਕੀਬ ਸਤਿਗੁਰਾਂ ਦਾ ਸੁਜਸ ਕਰਦੇ ਜਾ ਰਹੇ ਨੇ, ਨਕੀਬ ਬੋਲਦਾ ਜਾ ਰਿਹਾ ਹੈ, ਸਾਵਧਾਨ ਹੁਸ਼ਿਆਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗਰੀਬ ਨਵਾਜ, ਦਇਆ ਨਿਧ, ਪਰਮ ਕਿਰਪਾਲੂ, ਦਿਆਲੂ, ਸਤਿਗੁਰਾਂ ਦੀ ਸਵਾਰੀ ਆ ਰਹੀ ਹੈ। ਏਦਾਂ ਨਕੀਬ ਅੱਗੇ ਅੱਗੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦਾ ਸੁਜਸ ਕਰਦਿਆਂ, ਮਹਾਰਾਜ ਜੀ ਦੀ ਵਡਿਆਈ ਕਰਦਿਆਂ ਜਾ
ਰਿਹਾ ਹੈ।
ਨਗਾਰੇ ਵੱਜ ਰਹੇ ਨੇ ਬੜੀ ਉੱਚੀ ਉੱਚੀ ਆਵਾਜ਼ ਵਿਚ, ਖੁਸ਼ੀਆਂ ਦੇ ਨਗਾਰੇ ਨੇ, ਇਹ ਖੁਸ਼ੀਆਂ ਦੇ ਨਗਾਰੇ ਵੱਜ ਰਹੇ ਨੇ, ਸਾਰਾ ਨਗਰ ਸ੍ਰੀ ਪਟਨਾ ਸਾਹਿਬ ਨਗਾਰਿਆਂ ਦੀ ਗੂੰਜ ਨਾਲ ਗੂੰਜ ਉੱਠਿਆ ਹੈ।
ਗੁਰ ਅਰ ਨਰ ਮੋਰ,
ਸਤਿਗੁਰੂ ਜੀ ਆ ਰਹੇ ਨੇ, ਸਤਿਗੁਰੂ ਜੀ ਵੀ ਆ ਰਹੇ ਨੇ, ਤੇ ਰਾਜਾ ਬਿਸ਼ਨ ਸਿੰਘ ਵੀ ਸਤਿਗੁਰਾਂ ਦੇ ਨਾਲ ਨਾਲ ਆ
ਰਿਹਾ।
ਚਲਦਿਆਂ ਚਲਦਿਆਂ ਜਦੋਂ ਆਪਣੇ ਮਹਿਲਾਂ ਦੇ ਦਰਵਾਜੇ ਦੇ ਕੋਲ ਪਹੁੰਚੇ ਹਨ,
ਸਭਾ ਖਰੀ ਹੋਈ ਤਤਕਾਲਾ, ਆਂਕੀ ਉਠਾਏ ਕਿਰਪਾਲ ਕਿਰਪਾਲਾ।
ਪਾਤਸ਼ਾਹ ਜੀ ਸਵਾਰੀ ਤੋਂ ਉਤਰ ਕੇ ਅੰਦਰ ਮਹਿਲਾਂ ਚ ਆਉਣ ਲੱਗੇ ਨਾ, ਦਰਸ਼ਨੀ ਡਿਉੜੀ ਦੇ ਕੋਲ, ਤੇ ਉਧਰ ਅੱਗੇ ਜਿੰਨੀ ਸੰਗਤ ਸੀ ਅੰਦਰ, ਸਾਰੇ ਉੱਠ ਕੇ ਖਲੋ ਗਏ ਮਹਾਰਾਜ ਜੀ ਦੇ ਸਤਿਕਾਰ ਵਜੋਂ, ਕਿਉਂਕਿ ਸਤਿਗੁਰੂ ਗੁਰਦੇਵ ਆਏ ਨੇ, ਤੋ ਗੁਰਦੇਵ ਦੇ ਆਉਣ ਕਰਕੇ ਜਿੰਨੀ ਸਭਾ ਸੀ, ਜਿੰਨੀ ਸੰਗਤ ਸੀ, ਸਾਰੀ ਸੰਗਤ ਉੱਠ ਕੇ ਖਲੋ ਗਈ ਹੈ ਸਤਿਗੁਰਾਂ ਦੇ ਸਤਿਕਾਰ ਵਜੋਂ।
ਅੰਕੀ ਉਠਾਏ ਕਿਰਪਾਲ ਕਿਰਪਾਲਾ।
ਇੱਧਰ ਮਾਮਾ ਕਿਰਪਾਲ ਚੰਦ ਜੀ, ਜੋ ਮਾਤਾ ਜੀ ਦੇ ਭਰਾਤਾ ਹਨ, ਮਾਮਾ ਕਿਰਪਾਲ ਚੰਦ ਜੀ, ਉਹਨਾਂ ਨੇ ਗੁਰੂ ਕਲਗੀਧਰ ਜੀ ਨੂੰ ਗੋਦ ਚ ਚੁੱਕਿਆ ਆ, ਮਾਮੇ ਕਿਰਪਾਲ ਚੰਦ ਨੇ, ਤੇ ਦਸਵੇਂ ਪਾਤਸ਼ਾਹ ਨੂੰ ਗੋਦ ਚ ਚੁੱਕ ਕੇ ਬਾਹਰ ਲੈ ਕੇ ਆ ਰਹੇ ਨੇ, ਜਿੱਧਰੋਂ ਨੌਵੇਂ ਪਾਤਸ਼ਾਹ ਆ ਰਹੇ ਨੇ ਨਾ, ਉਸ ਪਾਸੇ ਮਾਮਾ ਕਿਰਪਾਲ ਚੰਦ ਜੀ ਕਲਗੀਧਰ ਨੂੰ ਗੋਦ ਚ ਚੁੱਕ ਕੇ ਬਾਹਰ ਵੱਲ ਲੈ ਕੇ ਆ ਰਹੇ ਹਨ।
ਪਿਤਕੇ ਪਾਇਨ ਪਾਏ ਉਠਾਇਓ,
ਕਹਿੰਦੇ ਨੌਵੇਂ ਪਾਤਸ਼ਾਹ ਜਦੋਂ ਅੰਦਰ ਆਏ ਨਾ, ਤੇ ਮਾਮਾ ਕਿਰਪਾਲ ਚੰਦ ਜੀ ਨੇ ਕਲਗੀਧਰ ਜੀ ਨੂੰ ਨਾਲੇ ਆਪ ਮੱਥਾ ਟੇਕਿਆ ਤੇ ਨਾਲੇ ਕਲਗੀਧਰ ਜੀ ਕੋਲੋਂ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟਿਕਵਾਇਆ। ਆਖਿਆ ਪੁੱਤਰ ਜੀ ਪਿਤਾ ਜੀ ਦੇ ਚਰਨਾਂ ਤੇ ਨਮਸਕਾਰ ਕਰੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਪਿਤਾ ਹਨ, ਇਨ੍ਹਾਂ ਦੇ ਚਰਨਾਂ ਤੇ ਨਮਸਕਾਰ ਕਰੋ। ਤੋ ਕਲਗੀਧਰ ਜੀ ਨੇ ਬੜੇ ਅਦਬ ਨਾਲ ਬੜੀ ਭਾਵਨਾ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ।
ਪਰਸ ਪਰ ਨੇ ਵਧਾਇਓ
ਤੇ ਬੜਾ ਭਾਰੀ ਪਰਸ ਪਰ ਨੇ ਵਧਾਇਆ। ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉੱਟ ਕੇ ਗੁਰੂ ਕਲਗੀਧਰ ਜੀ ਨੂੰ ਆਪਣੀ ਛਾਤੀ ਦੇ ਨਾਲ ਲਾਇਆ, ਆਪਣੀ ਛਾਤੀ ਨਾਲ ਆਪਣੇ ਕੰਠ ਨਾਲ ਸਾਹਿਬ ਗੁਰੂ ਕਲਗੀਧਰ ਜੀ ਨੂੰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਲਾਇਆ ਤੇ ਬੜਾ ਸਨੇਹ ਕੀਤਾ, ਬੜਾ ਹੀ ਪਿਆਰ ਕੀਤਾ।
ਸ੍ਰੀ ਨਾਨਕ ਕੀ ਜੋਤ ਮਜਾਰੇ, ਸ੍ਰੀ ਗੁਰੂ ਤੇਗ ਬਹਾਦਰ ਧਾਰੇ।
ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜੋ ਪਵਿੱਤਰ ਜੋਤ ਹੈ, ਜੋ ਇਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਚ ਬਿਰਾਜਮਾਨ ਹੈ। ਗੁਰੂ ਕਲਗੀਧਰ ਨੂੰ ਵੇਖਦਿਆਂ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਮਨ ਚ ਖਿਆਲ ਆਇਆ ਕਿ ਜਿਹੜੀ ਜੋਤ ਇਸ ਵੇਲੇ ਸਾਡੇ ਚ ਬਿਰਾਜਮਾਨ ਹੈ, ਉਹ ਅਸੀਂ ਹੁਣ ਇਨ੍ਹਾਂ ਚ ਬਿਰਾਜਮਾਨ ਕਰਦੇ
ਸੀ। ਤਿਸੀ ਅੰਸ਼ ਮੈਂ ਚਾਤ ਮੇਲੇ,
ਉਸੇ ਅੰਸ਼ ਦੇ ਵਿਚ ਜਿਹੜੀ ਗੁਰੂ ਨਾਨਕ ਸਾਹਿਬ ਦੀ ਜੋਤ ਹੈ, ਉਸੇ ਅੰਸ਼ ਦੇ ਵਿਚ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਾਹਿਬਜ਼ਾਦੇ ਗੁਰੂ ਕਲਗੀਧਰ ਜੀ ਨੂੰ ਮੇਲਣਾ ਚਾਹੁੰਦੇ ਨੇ, ਉਸੇ ਜੋਤ ਵਿਚ ਇਕ ਮਿਕ ਕਰਨਾ ਚਾਹੁੰਦੇ ਹਨ।
ਏਕਤ ਸੁਤ ਕੀ ਦੁੱਤ ਸੁਖ ਝੇਲੇ,
ਆਪਣੇ ਪੁੱਤਰ ਦੀ ਕ੍ਰਾਂਤੀ ਵੇਖੀ ਹੈ, ਚਿਹਰਾ ਬੜਾ ਪ੍ਰਕਾਸ਼ ਵਾਲਾ ਕਲਗੀਧਰ ਦਾ, ਪਹਿਲੀ ਵਾਰ ਵੇਖ ਰਹੇ ਨੇ ਨੌਵੇਂ ਪਾਤਸ਼ਾਹ ਸਰੀਰ ਕਰਕੇ। ਓਦਾਂ ਤਾਂ ਮੇਰੇ ਸਾਹਿਬ ਹਰ ਥਾਂ ਤੇ ਹਾਜ਼ਰ ਨੇ, ਪਰ ਸਰੀਰ ਕਰਕੇ ਪਹਿਲੀ ਵਾਰ ਵੇਖ ਰਹੇ ਨੇ ਤੇ ਕਲਗੀਧਰ ਦੇ ਚਿਹਰੇ ਤੇ ਬੜਾ ਸੁਖ, ਬੜਾ ਪ੍ਰਤਾਪ, ਬੜੀ ਕ੍ਰਾਂਤੀ, ਉਹ ਦੁਤੀ ਆਭਾ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖੀ ਹੈ।
ਬੈਠ ਗਏ ਤਬ ਸਤਿਗੁਰ ਗਾਦੇ,
ਮਹਾਰਾਜ ਜੀ ਚੱਲ ਕੇ ਆਏ ਅੰਦਰ ਨੌਵੇਂ ਪਾਤਸ਼ਾਹ ਆਪਣੀ ਗੱਦੀ ਦੇ ਉੱਤੇ, ਸਾਹਿਬ ਗੁਰਤਾ ਗੱਦੀ ਦੇ ਉੱਤੇ ਆਣ ਕੇ ਬੈਠੇ ਹਨ।
ਮਿਲ ਸਬੀਅਨ ਕੇ ਉਰ ਐ ਲਾਦੇ,
ਸਭ ਨੂੰ ਮਿਲੇ ਨੇ ਜਿਹੜੇ ਪਟਨਾ ਸਾਹਿਬ ਦੇ ਵਾਸੀ ਸਿੱਖ ਨੇ, ਸੇਵਕ ਨੇ, ਸਭ ਨੂੰ ਮਹਾਰਾਜ ਜੀ ਮਿਲੇ, ਸਭ ਨੂੰ ਮਿਲ ਕੇ ਸਭ ਨੂੰ ਸੁਖ ਵੰਡਿਆ।
ਬਿਸ਼ਨ ਸਿੰਘ ਨਿਪਟਿਗ ਜੋ ਆਯੋ, ਇਕ ਸਰੂਪ ਪਾਇਨ ਲਪਟਾਯੋ।
ਇੰਨੇ ਨੂੰ ਰਾਜਾ ਬਿਸ਼ਨ ਸਿੰਘ ਵੀ ਆ ਗਿਆ ਤੇ ਕਲਗੀਧਰ ਜੀ ਨੌਵੇਂ ਪਾਤਸ਼ਾਹ ਦੇ ਕੋਲ ਹੀ ਬੈਠੇ ਸਨ, ਪਿਤਾ ਜੀ ਦੇ ਕੋਲ, ਤੇ ਕਹਿੰਦੇ ਕਲਗੀਧਰ ਜੀ ਦਾ ਸਰੂਪ ਵੇਖਦਿਆਂ ਰਾਜਾ ਬਿਸ਼ਨ ਸਿੰਘ ਦਸਵੇਂ ਪਾਤਸ਼ਾਹ ਦੇ ਚਰਨਾਂ ਨਾਲ ਲਪਟ ਗਿਆ। ਮਾਨੋ ਜਿਵੇਂ ਖਰੇ ਕਿੰਨੇ ਜਨਮਾਂ ਦਾ ਵਿਛੜਿਆ ਹੋਇਆ ਸੀ ਤੇ ਅਚਾਨਕ ਸਤਿਗੁਰਾਂ ਦੇ ਚਰਨ ਮਿਲ ਗਏ। ਕਹਿੰਦੇ ਚਰਨਾਂ ਨਾਲ ਲਪਟ ਗਿਆ ਰਾਜਾ ਬਿਸ਼ਨ ਸਿੰਘ ਕਲਗੀਧਰ ਜੀ ਦੇ।
ਦਿਪੈ ਤੇਜ ਵਿਚ ਲੋਚਨ ਐਸੇ,
ਦੇਖਿਆ ਕਿ ਕਲਗੀਧਰ ਜੀ ਦੀਆਂ ਅੱਖਾਂ ਵਿਚ ਬੜਾ ਤੇਜ ਹੈ, ਦਸਵੇਂ ਪਾਤਸ਼ਾਹ ਦੇ ਨੇਤਰਾਂ ਵਿਚ ਬੜਾ ਜਲਾਲ, ਬੜਾ ਭਾਰੀ ਤੇਜ ਹੈ।
ਰੰਗ ਬਿਲੋਰ ਪਾਤਰ ਮੈਂ ਜੈਸੇ,
ਪਾਤਸ਼ਾਹ ਜੀ ਜਿਵੇਂ ਕਿਸੇ ਭਾਂਡੇ ਵਿਚ ਰੰਗ ਚਮਕਦਾ ਨਾ, ਬਿਲੋਰ ਦੇ ਸ਼ੀਸ਼ੇ ਵਿਚ, ਬਿਲੋਰ ਦੇ ਭਾਂਡੇ ਵਿਚ ਜਿਵੇਂ ਕੋਈ ਰੰਗ ਚਮਕਦਾ, ਇਦਾਂ ਕਲਗੀਧਰ ਪਾਤਸ਼ਾਹ ਜੀ ਦੇ ਨੇਤਰ ਬਿਲੋਰ ਦੇ ਸ਼ੀਸ਼ੇ ਵਾਂਗਰ ਚਮਕਦੇ ਹਨ।
ਚੰਚਲ ਅਧਿਕ ਸਲੋਨੀ ਸੂਰਤ,
ਬੜਾ ਸੋਹਣਾ ਸੁੰਦਰ ਰੂਪ ਹੈ ਕਲਗੀਧਰ ਦਾ, ਬੜਾ ਹੀ ਸੋਹਣਾ ਰੂਪ। ਦਸਵੇਂ ਪਾਤਸ਼ਾਹ ਬੜੇ ਸੋਹਣੇ ਨੇ, ਬੜੇ ਹੀ ਸੁੰਦਰ ਨੇ। ਸਾਹਿਬ ਗੁਰਬਾਣੀ ਦਾ ਵਚਨ ਹੈ ਨਾ, ਅਤ ਸੁੰਦਰ ਮਨ ਮੋਹੇ ਨਾ, ਘੱਟ ਸੋਹੇ ਨਾ, ਪ੍ਰਾਣ ਆਧਾਰਾ ਰਾ। ਬੜਾ ਸੋਹਣਾ ਰੂਪ ਹੈ ਦਸਵੇਂ ਪਾਤਸ਼ਾਹ ਦਾ।
ਮਨੋ ਵੀਰ ਧਾਰੀ ਮੂਰਤ,
ਇੰਨਾ ਸੁੰਦਰ ਰੂਪ ਹੈ ਕਿ ਜਿਹੜਾ ਵੇਖ ਲੈਂਦਾ ਮੇਰੇ ਸਤਿਗੁਰੂ ਕਲਗੀਧਰ ਨੂੰ, ਉਹਦਾ ਮਨ ਹੀ ਹਰਿਆ ਜਾਂਦਾ, ਉਹਦਾ ਮਨ ਮੋਹਿਤ ਹੋ ਜਾਂਦਾ ਹੈ। ਮਹਾਰਾਜ ਜੀ ਦੀ ਸੋਹਣੀ ਮਨਮੋਹਕ ਮੂਰਤ ਹੈ। ਕਹਿੰਦੇ ਏਦਾਂ ਜਾਪਦਾ ਮਾਨੋ ਜਿਵੇਂ ਵੀਰ ਰਸ ਨੇ ਮੂਰਤ ਧਾਰਨ ਕੀਤੀ ਹੋਵੇ। ਕਲਗੀਧਰ ਦਾ ਜਿਹੜਾ ਸਰੂਪ ਹੈ ਨਾ, ਉਹ ਵੀਰ ਰਸ ਦਾ ਸਰੂਪ ਹੈ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਚ ਸਾਰੇ ਰਸ ਨੇ, ਵੀ ਰਸ ਵੀ ਹੈ, ਕਿਉਂਕਿ ਰਸੀਆਂ ਵਿਚ ਰਸੀ ਹੋ ਕੇ ਵੀ ਮੇਰੇ ਸਤਿਗੁਰੂ ਜੀ ਵਰਤਦੇ ਨੇ, ਪਰ ਵੀਰ ਰਸ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੰਦਰ ਖਾਸ ਕਰਕੇ ਝਲਕਦਾ। ਉਹਨਾਂ ਦੇ ਜੀਵਨ ਨੂੰ ਵੇਖੀਏ, ਉਹਨਾਂ ਦੇ ਸਾਹਿਬਜ਼ਾਦਿਆਂ ਦੇ ਨਾਂ ਵੇਖੀਏ ਤੇ ਕਲਗੀਧਰ ਦੀ ਰਚੀ ਹੋਈ ਪਾਵਨ ਪਵਿੱਤਰ ਰਚਨਾ ਮਹਾਰਾਜ ਦਸਮੇਸ਼ ਪਾਤਸ਼ਾਹ ਜੀ ਦੀ ਬਾਣੀ ਪੜ੍ਹੀਏ ਤੇ ਪਤਾ ਲੱਗਦਾ ਕਿ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਅੰਦਰ ਕਿਹੋ ਜਿਹਾ ਭਾਰੀ ਬੀਰਸ ਬੀਰਸ ਵੀ ਹੈ ਤੇ ਬੀਰਸੀ ਬਾਣੀ ਮਹਾਰਾਜ ਜੀ ਉਚਾਰਨ ਕਰਦੇ ਜਦੋਂ ਲਿਖਦੇ ਖਗ ਖੰਡ ਬੇਹੰਡੰਗ ਖਲ ਦਲ ਖੰਡੰਗ ਅਤਰਣ ਮੰਡੰਗ ਬਰ ਵੰਡੰਗ ਪੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਨ ਪ੍ਰਭੰਗ ਸੁਖ ਸੰਤਾ ਕਰਨੰਗ ਦੁਰਮਤ ਦਰਣੰਗ ਕਿਲਵਿਕ ਹਰਣੰਗ ਅਸਰਣੰਗ ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਣ ਮਮ ਪ੍ਰਤ ਪਾਰਨ ਜੈ ਤੇਗ ਜਦੋਂ ਮਹਾਰਾਜ ਜੀ ਏਦਾਂ ਦੇ ਸ਼ਬਦ ਉਚਾਰਦੇ ਨੇ ਪਤਾ ਲੱਗਦਾ ਕਿ ਕਲਗੀਧਰ ਜੀ ਦੇ ਅੰਦਰ ਵੀਰ ਰਸ ਵੀ ਝਲਕਦਾ ਕਹਿੰਦੇ ਰਾਜੇ ਬਿਸ਼ਨ ਸਿੰਘ ਨੇ ਜਦੋਂ ਦਰਸ਼ਨ ਕੀਤੇ ਉਹਨੂੰ ਏਦਾਂ ਜਾਪਿਆ ਕਹਿੰਦੇ ਮਾਨੋ ਜਿਵੇਂ ਵੀਰ ਰਸ ਨੇ ਮੂਰਤ ਧਾਰਨ ਕੀਤੀ ਹੋਵੇ
ਕਹਿਤ ਭਇਓ ਇਹ ਸਾਹਿਬਜ਼ਾਦਾ ਰਿਪ ਗਨ ਕਾਇਕ ਹੋਏ ਜਿਮ ਦਾਦਾ
ਕਲਗੀਧਰ ਦੇ ਦਰਸ਼ਨ ਕਰਦਿਆਂ ਰਾਜੇ ਬਿਸ਼ਨ ਸਿੰਘ ਦੇ ਮੂੰਹੋਂ ਜਿਹੜੇ ਪਹਿਲੇ ਸ਼ਬਦ ਨਿਕਲੇ ਉਹ ਇਹ ਸਨ ਕਹਿੰਦਾ ਇਹ ਸਾਹਿਬਜ਼ਾਦੇ ਐਸੇ ਹਨ ਐਸੇ ਮਹਾਨ ਹਨ ਕਿ ਇਹ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਹੋਣਗੇ ਰਿਪ ਗਨ ਕਾਇਕ ਇਹ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਹੋਣਗੇ ਇਸ ਤਰ੍ਹਾਂ ਦੁਸ਼ਮਣਾਂ ਦਾ ਨਾਸ ਕਰਨਗੇ ਜਿਵੇਂ ਇਨ੍ਹਾਂ ਦੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਨੇ ਦੁਸ਼ਮਣਾਂ ਦਾ ਨਾਸ ਕੀਤਾ ਸੀ ਜਿਵੇਂ ਇਨ੍ਹਾਂ ਦੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਸ਼ਮਣਾਂ ਦਾ ਨਾਸ ਕੀਤਾ ਆਪਣੇ ਦਾਦੇ ਵਾਂਗਰ ਇਹ ਵੀ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਹੋਣਗੇ
ਆਪ ਸ਼ਾਂਤ ਕੀ ਬ੍ਰਿਤੀ ਉਦਾਰੇ
ਨੌਵੇਂ ਪਾਤਸ਼ਾਹ ਨੂੰ ਕਹਿੰਦਾ ਬਿਸ਼ਨ ਸਿੰਘ ਮਹਾਰਾਜ ਤੁਹਾਡਾ ਪੁੱਤਰ ਇਹੋ ਜਿਹਾ ਹੋਵੇਗਾ ਵੇਖਣ ਚ ਹੀ ਲੱਗ ਰਿਹਾ ਪਰ ਮਹਾਰਾਜ ਤੁਹਾਡੀ ਬਿਰਤੀ ਤਾਂ ਬੜੀ ਸ਼ਾਂਤਮਈ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਤਾਂ ਸਤਿਗੁਣੀ ਸ਼ਾਂਤਮਈ ਬਿਰਤੀ ਦੇ ਧਾਰਨੀ ਸਨ ਕਹਿੰਦਾ ਮਹਾਰਾਜ ਆਪ ਜੀ ਦੀ ਤੁਹਾਡੀ ਬਿਰਤੀ ਸ਼ਾਂਤ ਕੀ ਹੈ
ਇਹ ਬਦ ਵੀਰ ਬਣੇ ਭੁਜ ਭਾਰੇ
ਤੁਹਾਡਾ ਇਹ ਪੁੱਤਰ ਤੁਹਾਡਾ ਇਹ ਸਾਹਿਬਜ਼ਾਦਾ ਇਹ ਬੜਾ ਵੀਰ ਹੋਵੇਗਾ ਇਹ ਬੜਾ ਯੋਧਾ ਹੋਵੇਗਾ ਇਹਦੀਆਂ ਬਾਹਾਂ ਵੇਖ ਕੇ ਇਹਦੀ ਸਰੀਰ ਦੀ ਡੀਲ ਵੇਖ ਕੇ ਹੀ ਪਤਾ ਲੱਗਦਾ ਹੈ ਇਹ ਬੜਾ ਸੂਰਮੇ ਇਹ ਬੜੇ ਬਹਾਦਰ ਬੜੇ ਯੋਧੇ ਹੋਣਗੇ
ਇਨਕੀ ਆਕ੍ਰਿਤੀਮ ਦੇ ਪਸਾਵੇ
ਇਹਨਾਂ ਦੀ ਜਿਹੜੀ ਆਕ੍ਰਿਤੀ ਹੈ ਸੋਭਾ ਹੈ ਸਰੂਪ ਹੈ ਉਹ ਇਸ ਤਰ੍ਹਾਂ ਪ੍ਰਕਾਸ਼ਵਾਨ ਹੋ ਰਹੀ ਹੈ
ਸਖਾ ਸਹਾਇਕ ਅਰਨ ਖਪਾਵੇ
ਆਪਣੇ ਮਿੱਤਰਾਂ ਦੇ ਸਹਾਇਕ ਹੋਣਗੇ ਤੇ ਆਪਣੇ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਹੋਣਗੇ ਮਿੱਤਰਾਂ ਦੇ ਸਹਾਇਕ ਮਦਦਗਾਰ ਹੋਣਗੇ ਤੇ ਜਿਹੜੇ ਗੁਰੂ ਘਰ ਨਾਲ ਵੈਰ ਰੱਖਣ ਵਾਲੇ ਵਿਰੋਧੀ ਹੋਣਗੇ ਉਹਨਾਂ ਵਿਰੋਧੀਆਂ ਦਾ ਉਹਨਾਂ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਹੋਣਗੇ
ਬਿਸ਼ਨ ਸਿੰਘ ਤਬ ਦੇ ਬਿਭੂਖਨ
ਬਿਸ਼ਨ ਸਿੰਘ ਦੇ ਮੂੰਹੋਂ ਵੇਖੋ ਖਾਲਸਾ ਜੀ ਹੁਣ ਬਿਸ਼ਨ ਸਿੰਘ ਕਿਹੜਾ ਅੰਤਰਯਾਮੀ ਸੀ ਬਦੋ ਬਦੀ ਉਹਦੇ ਮੂੰਹ ਚੋਂ ਇਹ ਸ਼ਬਦ ਨਿਕਲੇ ਕਲਗੀਧਰ ਦੇ ਦਰਸ਼ਨ ਕਰਕੇ ਸੱਚਾਈ ਉਹਦੇ ਜ਼ੁਬਾਨ ਤੋਂ ਨਿਕਲੇ ਤੇ ਫਿਰ ਉਹਨੇ ਬੜੇ ਸੋਹਣੇ ਗਹਿਣੇ ਲਿਆਇਆ ਸੀ ਸਤਿਗੁਰਾਂ ਵਾਸਤੇ ਬਿਭੂਖਣ ਤੇ ਉਹ ਬੜੇ ਸੋਹਣੇ ਕੜੇ ਸੋਨੇ ਦੇ ਬਣੇ ਹੋਏ ਉਹ ਕੜੇ ਰਾਜੇ ਬਿਸ਼ਨ ਸਿੰਘ ਨੇ ਗੁਰੂ ਕਲਗੀਧਰ ਜੀ ਨੂੰ ਭੇਟ ਕੀਤੇ
ਆਪਣੇ ਘਰ ਪੈਰ ਆਏ ਅਦੁਖਨ
ਆਪ ਆਪਣੇ ਹੱਥੀ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਨੂੰ ਗਹਿਣੇ ਰਾਜੇ ਬਿਸ਼ਨ ਸਿੰਘ ਨੇ ਪਵਾਏ
ਕੰਕਨ ਕੰਚਨ ਜਟਤ ਜਰਾਏ
ਸੋਹਣੇ ਕੜੇ ਸਨ ਸੋਨੇ ਦੇ ਬਣੇ ਬਿਨਾਂ ਵਿਚ ਜੜਾਊ ਜੜੇ ਹੋਏ ਤੇ ਆਪ ਆਪਣੇ ਹੱਥੀ ਬਿਸ਼ਨ ਸਿੰਘ ਨੇ ਕਲਗੀਧਰ ਦੇ ਹੱਥਾਂ ਵਿਚ ਕੋਮਲ ਕੋਮਲ ਜੇ ਹੱਥ ਬਾਲ ਰੂਪ ਵਿਚ ਕਲਗੀਧਰ ਦੇ ਤੇ ਉਨ੍ਹਾਂ ਹੱਥਾਂ ਦੇ ਵਿਚ ਉਹ ਕੜੇ ਪਾਏ ਨੇ ਰਾਜੇ ਬਿਸ਼ਨ
ਸਿੰਘ ਮੈਂ
ਪਹਿਰਾਏ ਦੋਹਾਂ ਹੱਥਾਂ ਦੇ ਵਿਚ ਉਹ ਕੜੇ ਪਵਾਏ ਨੇ ਰਾਜੇ ਨੇ
ਮੁਕਤਾ ਮਾਲ ਵਿਸਾਲ ਉਜਾਲੇ
ਬੜੀ ਸੋਹਣੀ ਮੋਤੀਆਂ ਦੀ ਮਾਲਾ ਉਹ ਬੜੀ ਉਜਵਲ ਬੜੀ ਪ੍ਰਕਾਸ਼ ਵਾਲੀ ਬੜੇ ਸੋਹਣੇ ਮੋਤੀਆਂ ਦੀ ਬਣੀ ਹੋਈ
ਘਰ ਪੈਰ ਆਏ ਮਾਂ ਦੁੱਤ ਵਾਲੇ
ਉਹ ਮਾਲਾ ਸਤਿਗੁਰਾਂ ਦੇ ਗਲ ਚ ਪਵਾਈ ਉਹ ਮਾਲਾ ਮਹਾਰਾਜ ਜੀ ਦੇ ਕੰਠ ਦੇ ਵਿਚ ਪਾਈ ਬਿਸ਼ਨ ਸਿੰਘ ਨੇ ਜਿਹਦੀ ਬੜੀ ਦੁੱਤੀ ਹੈ ਬੜੀ ਕ੍ਰਾਂਤੀ ਹੈ
ਪਸ਼ਮੰਬਰ ਦੇ ਬਰਨ ਬਰਨ ਕੇ
ਸੋਹਣੇ ਪਸ਼ਮ ਦੇ ਬਣੇ ਹੋਏ ਪਸ਼ਮੀਨੇ ਦੇ ਕੱਪੜੇ ਜਿਹੜੇ ਬਸਤਰ ਰੰਗ ਰੰਗ ਦੇ ਬਣੇ ਹੋਏ ਸਨ
ਨਿਜ ਕਰ ਧਰੇ ਸਮੀਪ ਚਰਨ ਕੇ
ਆਪ ਆਪਣੇ ਹੱਥੀ ਰਾਜੇ ਬਿਸ਼ਨ ਸਿੰਘ ਨੇ ਉਹ ਬਸਤਰ ਗੁਰੂ ਕਲਗੀ ਧਰ ਜੀ ਦੇ ਚਰਨਾਂ ਵਿਚ ਰੱਖੇ ਹਨ।
ਕੁਸ਼ਲ ਪ੍ਰਸ਼ਨ ਦੋਏ ਦਿਸਤੇ ਹੋਏ,
ਦੋਵਾਂ ਪਾਸਿਓ ਕੁਸ਼ਲ ਪ੍ਰਸੰਨ ਦੇ ਪ੍ਰਸ਼ਨ ਦੇ ਸਵਾਲ ਹੋਏ, ਦੋਵਾਂ ਪਾਸੇ ਕੁਸ਼ਲ ਪ੍ਰਸੰਨਤਾ ਦੇ ਸਵਾਲ ਜਵਾਬ ਹੋਏ।
ਤੀਰਤ ਥਿਰ ਕੋਰ ਸਭ ਕੋਏ,
ਜਿੰਨੇ ਖੜੇ ਨੇ ਸਾਰੇ ਆਲੇ ਦੁਆਲੇ ਘੇਰਾ ਪਾਈ ਖਲੋਤੇ ਵੇਖੀ ਜਾਂਦੇ ਨੇ ਕਲਗੀਧਰ ਦੀ ਮੂਰਤ ਨੂੰ, ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੂਪ ਨੂੰ ਸਾਰੇ ਇੱਕ ਟੱਕੀ ਲਾ ਕੇ ਵੇਖੀ ਜਾ ਰਹੇ ਨੇ।
ਕਰੈ ਦਰਸ ਕੋ ਅਰਪੇ ਉਪਾਇਨ,
ਕਰ ਕਰਕੇ ਮਹਾਰਾਜ ਜੀ ਦੇ ਚਰਨਾਂ ਵਿਚ ਪਿਟਾਵਾ ਭੇਟ ਕਰਦੇ ਹਨ।
ਕੋਠਿਗ ਪਹੁੰਚਿਆ ਪਸਰੈ ਪਾਇਨ,
ਕੋਈ ਕੋਲ ਪਹੁੰਚ ਜਾਂਦਾ ਤੇ ਮਹਾਰਾਜ ਜੀ ਦੇ ਚਰਨਾਂ ਨੂੰ ਪਰਸਦਾ ਹੈ।
ਸਤਿਗੁਰ ਜਸਾ ਜੋਗ ਸਤਕਾਰੇ,
ਸਤਿਗੁਰੂ ਜੀ ਸਾਰਿਆਂ ਦਾ ਜਿੰਨੇ ਸਿੱਖ ਆਏ ਨੇ ਸਾਰਿਆਂ ਦਾ ਜਥਾ ਯੋਗ ਸਤਕਾਰ ਕਰਦੇ ਨੇ, ਅਦਬ ਕਰਦੇ ਨੇ।
ਮਿਰਦੁਲ ਬਾਕਤੇ ਸਭ ਬੈਠਾਰੇ,
ਸਭ ਨੂੰ ਮਿਰਦੁਲ ਮਿੱਠੇ ਕੋਮਲ ਬਚਨ ਕਹਿ ਕੇ ਮਹਾਰਾਜ ਜੀ ਸਾਰਿਆਂ ਨੂੰ ਬਿਠਾਲਦੇ ਹਨ।
ਜਾਚਕ ਗਨ ਕੇਤਕ ਚਲ ਆਏ,
ਬਹੁਤ ਸਾਰੇ ਜਾਚਕ ਬਹੁਤ ਸਾਰੇ ਮੰਗਤੇ ਮਹਾਰਾਜ ਜੀ ਦੇ ਚਰਨਾਂ ਵਿਚ ਚੱਲ ਕੇ ਆਏ ਹਨ।
ਉੱਚੇ ਸ਼ਬਦ ਸੁਣਾਏ,
ਉੱਚੇ ਸ਼ਬਦ ਸੁਣਾ ਕੇ ਮਹਾਰਾਜ ਜੀ ਦੀ ਉਪਮਾ ਕਰਕੇ ਦੁਹਾਈ ਦੁਹਾਈ ਕਹਿ ਕੇ ਗੁਰੂ ਨਾਨਕ ਸਾਹਿਬ ਦੀ ਏਦਾਂ ਕਹਿ ਕੇ ਮਹਾਰਾਜ ਜੀ ਦੇ ਚਰਨਾਂ ਚੋ ਦਾਨ ਮੰਗਦੇ ਹਨ।
ਸਭ ਨੇ ਬ੍ਰਿੰਦ ਦਰਬ ਕਰ ਧਰਿਓ,
ਰਾਜੇ ਬਿਸ਼ਨ ਸਿੰਘ ਨੇ ਬੜਾ ਦਾਨ ਕੀਤਾ, ਬਹੁਤ ਸਾਰੀ ਖੁੱਲੀ ਮਾਇਆ ਇਹਨੇ ਆਪਣੇ ਝੋਲੀ ਵਿਚ ਹੱਥ ਵਿਚ ਰੱਖ ਲਈ ਤੇ ਵੰਡੀ ਜਾ ਰਿਹਾ, ਜਿਹੜਾ ਕੋਈ ਜਾ ਚੁਕਾਉਂਦਾ ਝੋਲੀਆਂ ਚ ਪਾਈ ਜਾ ਰਿਹਾ।
ਸਾਹਿਬਜ਼ਾਦੇ ਉਪਰ ਵਾਰਿਓ,
ਸਾਹਿਬਜ਼ਾਦੇ ਗੁਰੂ ਕਲਗੀਧਰ ਦੇ ਸੀਸ ਤੋਂ ਵਾਰ ਵਾਰ ਕੇ ਨਾ ਮਾਇਆ ਤੇ ਸੋਹਣੀਆਂ ਸੋਨੇ ਦੀਆਂ ਸ਼ਰਫੀਆਂ ਤੱਕ ਵੀ ਵਾਰ ਕੇ ਥੈਲੀਆਂ ਉਹ ਰਾਜਾ ਬਿਸ਼ਨ ਸਿੰਘ ਦਾਨ ਕਰ ਰਿਹਾ।
ਪੁੰਜ ਨਿਜ ਚਾਕਰਨ ਕੋ ਕਰ ਦੀਨ,
ਆਪਣੇ ਚਾਕਰਾਂ ਨੂੰ ਪਹਿਲਾਂ ਤੇ ਆਪ ਵੰਡਦਾ ਰਿਹਾ ਤੇ ਫਿਰ ਆਪਣੇ ਜਿਹੜੇ ਨੌਕਰ ਸੀ ਰਾਜੇ ਬਿਸ਼ਨ ਸਿੰਘ ਦੇ ਉਹਨਾਂ ਨੂੰ ਫੜਾ ਦਿੱਤੀ ਮਾਇਆ ਵੀ ਹੁਣ ਤੁਸੀਂ ਸਾਰਿਆਂ ਵਿਚ ਅੱਗੇ ਮਾਇਆ ਤਕਸੀਮ ਕਰ ਦਿਓ ਵੰਡ ਦਿਓ।
ਤੇ ਉਹ ਖਿਰਾਇਤ ਕਰ ਗਨ ਦੀਨ,
ਆਖਿਆ ਵੀ ਕੋਈ ਖਾਲੀ ਨਹੀਂ ਜਾਣਾ ਚਾਹੀਦਾ ਗੁਰੂ ਘਰੋਂ, ਸਭ ਦੀਆਂ ਝੋਲੀਆਂ ਭਰੀਆਂ ਹੋਣੀਆਂ ਚਾਹੀਦੀਆਂ ਨੇ।
ਇਕ ਥਲ ਖਰੇ ਕਰੇ ਸਭ ਮੰਗਤ,
ਜਿੰਨੇ ਮੰਗਤੇ ਜਾ ਚੁਕਾਏ ਸੀ ਸਭ ਨੂੰ ਇਕ ਜਗ੍ਹਾ ਤੇ ਖੜਾ ਕਰ ਲਿਆ, ਲੈਣ ਵਿਚ ਕਤਾਰ ਵਿਚ ਖੜਾ ਕਰ ਲਿਆ।
ਦਰਬ ਕੋ ਸਿਰ ਕਰ ਪੰਗਤ,
ਸਾਰਿਆਂ ਨੂੰ ਬਰਾਬਰ ਦੀ ਮਾਇਆ ਵੰਡੀ ਹੈ, ਜਿੰਨੇ ਮੰਗਤੇ ਆਏ ਨੇ ਸਭ ਨੂੰ ਬਰਾਬਰ ਵਿਚ ਧਨ ਵੰਡਿਆ ਹੈ।
ਡੋਮ ਕਲਾਵ ਤੇ ਆਏ,
ਢਾਡੀ ਕਿਹੜਾ ਪਿੱਛੇ ਰਹਿੰਦੇ ਸੀ, ਢਾਡੀ ਆ ਗਏ, ਮਰਾਸ਼ੀ ਆ ਗਏ, ਕਲਾਵਤ ਆ ਗਏ, ਪੱਟ ਆ ਗਏ, ਆ ਕੇ ਗੁਰੂ ਸਾਹਿਬ ਦਾ ਜਸ ਕਰਦੇ ਨੇ, ਛੰਦ ਬਣਾ ਬਣਾ ਕੇ ਗਾਉਂਦੇ ਨੇ ਤੇ ਫਿਰ ਮਹਾਰਾਜ ਜੀ ਦੇ ਕੋਲੋਂ ਬਦਲੇ ਚ ਧਨ ਪ੍ਰਾਪਤ ਕਰਦੇ ਹਨ।
ਪਾਟੇ ਆਦਿ ਸਗਰੇ ਧਨ ਪਾਏ,
ਪੱਟ ਆਦਿ ਆ ਕੇ ਸਾਰੇ ਧਨ ਪ੍ਰਾਪਤ ਕਰ ਰਹੇ ਹਨ।
ਜੈਕਾਰ ਸੁਜਸ ਤੂੰ ਕਰੇ,
ਸਾਰੇ ਜੈ ਜੈਕਾਰ ਕਰਦੇ ਮਹਾਰਾਜ ਜੀ ਦਾ ਸੁਜਸ ਕਰਦੇ, ਮਹਾਰਾਜ ਜੀ ਦੀ ਮਹਿਮਾ ਕਰਦੇ ਹਨ।
ਦੇਖ ਗੁਰਨ ਕੋ ਆਨੰਦ ਧਰੇ,
ਗੁਰਾਂ ਦੇ ਦਰਸ਼ਨ ਕਰਕੇ ਸਭ ਆਨੰਦ ਮਾਣਦੇ ਨੇ, ਸਭ ਦੇ ਹਿਰਦਿਆਂ ਵਿਚ ਭਾਰੀ ਆਨੰਦ, ਆਨੰਦੋ ਆਨੰਦ ਘਣਾ, ਮਹਾਰਾਜ ਜੀ ਦੀ ਦਰਸ਼ਨ ਪਰਸ ਕੇ ਆਨੰਦ ਹੀ ਆਨੰਦ ਵਰਤ ਰਹੇ ਨੇ।
ਚਾਰ ਘੜੀ ਲਗ ਫਿਰ ਪੇ ਸਾਰੇ,
ਚਾਰ ਘੜੀਆਂ ਤਾਈ ਸਤਿਗੁਰਾਂ ਦੇ ਚਰਨਾਂ ਵਿਚ ਸਾਰੇ ਟਿਕ ਕੇ ਬਿਰਾਜਮਾਨ ਹੋ ਕੇ ਬੈਠੇ ਰਹੇ।
ਕਿਉਂ ਦਿਸ਼ਰੇ ਗੁਰੂ ਪਰਵਾਰੇ,
ਚਾਰੇ ਪਾਸੇ ਸਤਿਗੁਰਾਂ ਦੇ ਘੇਰਾ ਪਾਈ ਬੈਠੇ ਨੇ, ਮਹਾਰਾਜ ਜੀ ਦੇ ਦੀਦਾਰ ਕਰਦੇ ਹਨ।
ਆਨੰਦ ਹੋਏ ਮੈਂ ਪਾਲਾ,
ਰਾਜਾ ਬਿਸ਼ਨ ਸਿੰਘ ਬੜਾ ਖੁਸ਼ ਹੋ ਰਿਹਾ ਬੈਠਾ, ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ ਬੜਾ ਬਲਿਹਾਰ ਜਾ ਰਿਹਾ, ਕੁਰਬਾਨ ਜਾ ਰਿਹਾ।
ਕਰ ਬੰਦਨ ਗਮਨਿਓ ਤਿਸ ਕਾਲਾ,
ਇਹਦਾ ਕੁਝ ਸਮਾਂ ਬੈਠ ਕੇ ਚਾਰ ਘੜੀਆਂ ਬੈਠਾ ਰਿਹਾ, ਫਿਰ ਮਹਾਰਾਜ ਜੀ ਦੇ ਚਰਨਾਂ ਚ ਮੱਥਾ ਟੇਕ ਕੇ ਆ ਗਿਆ ਲੈ ਕੇ, ਰਾਜਾ ਬਿਸ਼ਨ ਸਿੰਘ ਆਪਣੇ ਡੇਰੇ ਤੇ ਚਲਾ ਗਿਆ।
ਉਚਰਤ ਮਗ ਤਾਰੀਫ ਮਿਸਾਲਾ,
ਰਸਤੇ ਵਿਚ ਵੀ ਸਤਿਗੁਰਾਂ ਦੀ ਤਾਰੀਫ ਕਰਦਾ ਜਾ ਰਿਹਾ, ਮਹਾਰਾਜ ਜੀ ਦਾ ਸੁਜਸ ਕਰਦਾ ਜਾ ਰਿਹਾ,
ਆਪਣੇ
ਸਾਹਿਬ ਜੀ ਦੀ ਉਪਮਾ ਕਰਦਾ ਜਾ ਰਿਹਾ,
ਆਪਣੇ ਸੰਗ ਜੀ ਮਾਨਵ ਜਾਲਾ,
ਉਹਦੇ ਨਾਲ ਜਿਹੜੇ ਉਹਦੇ ਸਿਪਾਹੀ ਸਨ, ਹੋਰ ਵਜ਼ੀਰ ਆਦਿਕ ਸੀ, ਉਹਨਾਂ ਨੂੰ ਕਹਿੰਦਾ ਜਾ ਰਿਹਾ, ਕਹਿੰਦਾ ਵਾਹ ਜੈਸੇ ਪਿਤਾ ਨੇ ਤੈਸੇ ਪੁੱਤਰ ਹਨ, ਪਿਤਾ ਦੇ ਸਮਾਨ ਹੀ ਉਹਨਾਂ ਦੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ ਹਨ।
ਧੰਨ ਗੁਰੂ ਹਰ ਗੁਰ ਕੋ ਨੰਦਨ, ਮੈਂ ਦਰਸ਼ਨ ਕਰ ਪਯੋ ਆਨੰਦ।
ਧੰਨ ਗੁਰੂ, ਗੁਰੂ ਤੇਗ ਬਹਾਦਰ ਸਾਹਿਬ ਤੇ ਧੰਨ ਉਹਨਾਂ ਦੇ ਸਪੁੱਤਰ ਸ੍ਰੀ ਗੁਰੂ ਕਲਗੀਧਰ ਜੀ ਦਸਵੇਂ ਪਾਤਸ਼ਾਹ ਜੀ, ਧੰਨ ਹਨ ਕਹਿੰਦੇ ਜਿਨ੍ਹਾਂ ਦੇ ਮੈਂ ਦਰਸ਼ਨ ਕਰਕੇ ਆਨੰਦਿਤ ਹੋ ਗਿਆ
ਜਿਨਕੀ ਕਰਨਾ ਤੇ ਸਰ ਕਰਿਓ
ਕਹਿੰਦਾ ਮੈਂ ਜਿਨ੍ਹਾਂ ਦੀ ਕਿਰਪਾ ਨਾਲ ਕਾਮਰੂ ਵਰਗਾ ਦੇਸ਼ ਫਤਿਹ ਕੀਤਾ ਹੈ
ਕਾਮਰੂ ਜੋ ਅਰ ਪਰਿਓ
ਕਹਿੰਦੇ ਜਿਹੜਾ ਵੱਡਾ ਦੇਸ਼ ਕਾਮਰੂ ਜੋ ਅੜਿਆ ਹੋਇਆ ਸੀ ਉਹ ਮੈਂ ਜਿੱਤਿਆ ਹੈ
ਜੀਵ ਦਾਨ ਮੋਕੋ ਗੁਰਦੀਨਾ
ਮੇਰੇ ਗੁਰੂ ਨੇ ਮੇਰੇ ਤੇ ਬੜਾ ਤਰਸ ਕੀਤਾ ਮੈਨੂੰ ਜੀਵਨ ਦਾਨ ਦਿੱਤਾ ਹੈ
ਨਾ ਤਾਂ ਕਿਸਨੇ ਮਮ ਜੀਵਨ ਹੀ
ਨਹੀਂ ਤਾਂ ਕਿਹਨੇ ਮੇਰਾ ਜੀਵਨ ਵੇਖਣਾ ਸੀ ਕਿੱਥੇ ਮੈਂ ਜਿਉਂਦਾ ਰਹਿਣਾ ਸੀ ਜੇ ਮੈਂ ਕੱਲਾ ਚਲਾ ਜਾਂਦਾ
ਮਿਲੋ ਸ਼ਾਹ ਤੋਂ ਮਾਨ ਸਮੇਤ
ਮੈਂ ਬਾਦਸ਼ਾਹ ਨੂੰ ਬੜੇ ਫਕਰ ਨਾਲ ਜਾ ਕੇ ਮਿਲਾਂਗਾ ਬੜੇ ਚਾਉ ਨਾਲ ਜਾ ਕੇ ਮਿਲਾਂਗਾ
ਆਇਸ ਤੋਂ ਚਲੋ ਵਿਦੇਸ਼
ਆਗਿਆ ਲੈ ਕੇ ਬਾਦਸ਼ਾਹ ਦੀ ਮੈਂ ਆਪਣੇ ਘਰ ਨਿਕੇਤ ਨੂੰ ਵਾਪਸ ਜਾਵਾਂਗਾ
ਹੈ ਇਮੀ ਸਭ ਮੰਤਰੀ ਕਹੇ
ਜਿੰਨੇ ਨਾਲ ਮੰਤਰੀ ਵਜ਼ੀਰ ਸੀ ਨਾ ਕਹਿੰਦੇ ਰਾਜਾ ਬਿਲਕੁਲ ਇਸੇ ਤਰ੍ਹਾਂ ਜਿਵੇਂ ਤੂੰ ਕਿਹਾ ਤੇਰੀ ਇੱਕ ਇੱਕ ਗੱਲ ਦਰੁਸਤ ਹੈ
ਤੁਮਰੇ ਭਾਗ ਬੜੇ ਅਮਲੇ
ਤੇਰੇ ਬੜੇ ਵੱਡੇ ਭਾਗ ਨੇ ਸਾਨੂੰ ਪਤਾ ਹੈ
ਜਿਸ ਤੇ ਇਸ ਦਿਸ਼ ਕੋ ਗੁਰ ਆਏ ਕਾਜ ਤੁਹਾਰਾ ਮਿਲ ਸਫਲਾਏ
ਭਾਗ ਚੰਗੇ ਕੇ ਸਤਿਗੁਰੂ ਜੀ ਪਹਿਲਾਂ ਹੀ ਇਧਰ ਆਏ ਹੋਏ ਸੀ ਤੂੰ ਲੰਘ ਰਿਹਾ ਸੀ ਇਥੋਂ ਤੇ ਤੇਰੇ ਚੰਗੇ ਭਾਗ ਕੇ ਗੁਰਦੇਵ ਇੱਥੇ ਪਹਿਲਾਂ ਆਏ ਹੋਏ ਸਨ ਜਿਨ੍ਹਾਂ ਦੀ ਕਿਰਪਾ ਨਾਲ ਤੇਰਾ ਇਹ ਕਾਰਜ ਸਫਲ ਹੋਇਆ
ਸਿਆਦਕ ਬੋਜਸ ਕੋ ਕਰਿਓ
ਬੜਾ ਭਾਰੀ ਸੁਜਸ ਕੀਤਾ ਇਹਨੇ ਸਤਿਗੁਰਾਂ ਦਾ
ਬਿਸ਼ਨ ਸਿੰਘ ਡੇਰੇ ਨਿਜ ਫਿਰਿਓ
ਬਿਸ਼ਨ ਸਿੰਘ ਆਪਣੇ ਡੇਰੇ ਤੇ ਆ ਗਿਆ
ਤਨ ਮਨ ਤੇ ਸਤਿਗੁਰ ਕੋ ਦਾਸ ਜਿਨਕੇ ਪੂਰਨ ਭੀ ਉਰ ਆਸ
ਤਨ ਮਨ ਕਰਕੇ ਸਤਿਗੁਰਾਂ ਦਾ ਦਾਸ ਬਣਿਆ ਬਿਸ਼ਨ ਸਿੰਘ ਜਿਹਦੇ ਮਨ ਦੀ ਬੜੀ ਵੱਡੀ ਆਸ ਮੁਰਾਦ ਸਤਿਗੁਰਾਂ ਦੇ ਚਰਨਾਂ ਚ ਪੂਰਨ ਹੋਈ ਹੈ ਤੇ ਮੇਰੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਵੇਂ ਪਟਨਾ ਸਾਹਿਬ ਚ ਨਿਵਾਸ ਕਰ ਰਹੇ ਨੇ ਤੇ ਰਾਜਾ ਸਤਿਗੁਰਾਂ ਤੋਂ ਵਿਦਾਇਗੀ ਲੈ ਰਿਹਾ ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।